ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਚੌਥਾ। ਹਰਿ ਸਿਉ ਪ੍ਰੀਤ ਅੰਤਰ ਮਨ ਵਿਦਿਆ। ਹਰ ਬਿਨ ਰਹਿਣ ਨਾ ਜਾਏ। ਜਿਉ ਮਛਲੀ ਬਿਨ ਨੀਰੈ ਬਿਨ ਸੈ, ਤਿਉ ਨਾ ਮੈਂ ਬਿਨ ਮਰ ਜਾਏ। ਹਰ ਸਿਉ ਪ੍ਰੀਤ ਅੰਤਰ ਮਨ ਵਿਦਿਆ। ਹਰ ਬਿਨ ਰਹਿਣ ਨਾ ਜਾਏ। ਜਿਉ ਮਛਲੀ ਬਿਨ ਨੀਰੈ ਬਿਨ ਸੈ, ਤਿਉ ਨਾ ਮੈਂ ਬਿਨ ਮਰ ਜਾਏ। ਮੇਰੇ ਪ੍ਰਭ ਕਿਰਪਾ ਜਲ ਦੇਵ ਹੋ ਹਰ ਨਾਏ। ਹਉ ਅੰਤਰ ਨਾਮ ਮੰਗਾ ਦਿਨ ਰਾਤੇ, ਨਾਮੇ ਹੀ ਸਾਂਤ ਪਾਏ। ਰਹਾਓ ਜਿਉ ਚਾਤ੍ਰਕ ਜਲ ਬਿਨ ਬਿਲ ਲਾਵੈ, ਬਿਨ ਜਲ ਪਿਆਸ ਨਾ ਜਾਏ। ਗੁਰਮੁਖ ਜਲ ਪਾਵੈ ਸੁਖ ਸਹਿਜੇ, ਹਰਿਆ ਭਾਏ ਸੁਭਾਏ। ਮਨਮੁਖ ਭੁੱਖੇ ਦਹਿ ਦਿਸ ਡੋਲੇ, ਬਿਨ ਨਾਵੈ ਦੁਖ ਪਾਏ। ਜਨਮ ਮਰੈ ਫਿਰ ਜੋਨੀ ਆਵੈ, ਦਰਗਹਿ ਮਿਲੈ ਸਜਾਏ। ਕਿਰਪਾ ਕਰਹੇ ਤਾਂ ਹਰ ਗੁਣ ਗਾਵੈ, ਹਰ ਰਸ ਅੰਤਰ ਪਾਏ। ਨਾਨਕ ਦੀਨ ਦਇਆਲ ਭਏ ਹੈ, ਕ੍ਰਿਸ਼ਨਾ ਸ਼ਬਦ ਬੁਝਾਏ। ਕਿਰਪਾ ਕਰਹੇ ਤਾਂ ਹਰ ਗੁਣ ਗਾਵੈ, ਹਰ ਰਸ ਅੰਤਰ ਪਾਏ। ਨਾਨਕ ਦੀਨ ਦਇਆਲ ਭਏ ਹੈ, ਕ੍ਰਿਸ਼ਨਾ ਸ਼ਬਦ ਬੁਝਾਏ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਗਿਆਨ ਧਿਆਨ ਕਿਸ ਕਰਮ ਨ ਜਾਣਾ, ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਭ। ਬਿਖਮ ਨਦੀ ਜਾਏ ਤਰਨੀ, ਗਿਆਨ ਧਿਆਨ ਕਿਸ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਦਿੱਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। दसन दास कह जन नानक देहा तू कराए हे देहा हों करी बखियान दसन दास कह जन नानक देहा तू कराए हे तेहा हों करी बखियान। सन्मान योग गुरु निवाजी गुरु सवारी गुरु रूप खालसा सतसंगत जी, आओ जिथे जिथे भी देश विदेश विच इस पावन पवित्र मुख वाक दी विचार सुन लई गुरु शब्द नाल जुड़ मिल बैठे हो, आओ एक बार सर्वत संगत गुरु फतेह दी सांझ पाओ, रसना नूं करो पवित्र। वाहिगुरु जी का खालसा वाहिगुरु जी की फतेह। परम कृपालू जगत गुरु सोढ़ी पातशाह धन गुरु रामदास जी महाराज ने आज अमृत वेले सचखंड श्री हरिमंदर साहब जी विखे समुची लुकाई ते तरस करदिया कृपा करदिया बख्शिश कीती है मुखवाक दी। ये पावन पवित्र मुखवाक तन श्री गुरु ग्रंथ साहिब जी महाराज दे पावन पवित्र अंग 607 दे उत्ते गुरु रामदास जी महाराज का उच्चारण किया होया सोरठ राग अंदर सुशोभित है। अज दे पावन मुखवाक विच गुरु रामदास जी महाराज ने कृपा कीती है बख्शिश कीती है और रहाओ दियां पंगतियां विच हजूर कृपा करदे हन। हजूर रहमत करदे हन मेरे प्रभ कृपा जल देव हो हर नाई हौ अंतर नाम मंगा दिन राती नामे ही सांत पाई। असीं सारे जी सारा संसार ही उस करते वाहिगुरु दे पासों मंगदा है, क्योंकि देन वाला तो इको वाहिगुरु ही है। असीं सारे जी उस दर दे मंगते हाँ, ਉਹ ਵਾਹਿਗੁਰੂ ਸਾਰਿਆਂ ਦਾ ਦਾਤਾ ਹੈ। ਤਾਂ ਦੀ ਹਜ਼ੂਰ ਨੇ ਕਿਹਾ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦੇਂਦੇ ਟੋਟ ਨਾ ਆਵਈ ਅਗਣਤ ਭਰੇ ਭੰਡਾਰ। ਧੰਨ ਗੁਰੂ ਨਾਨਕ ਦੇਵ ਜੀ ਨੇ ਕਿਹਾ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈਓ ਵਾਹਿਗੁਰੂ ਦਾਤਾ ਹੈ। ਉਸ ਦਾਤੇ ਦੇ ਦਰ ਤੋਂ ਮੰਗਣ ਵਾਲੇ ਜਾਚਕ ਅਨੇਕ ਸੋ ਏਕ ਦਵਈਆ ਉਹ ਇੱਕ ਦੇਣ ਵਾਲਾ ਜਾਚਕ ਅਨੰਤ ਹਨ। ਪਰ ਕੋਈ ਐਸਾ ਜਾਚਕ ਐਸਾ ਮੰਗਤਾ ਜਿਹੜਾ ਵਾਹਿਗੁਰੂ ਦੇ ਦਰ ਤੋਂ ਸੱਚੀ ਮੰਗ ਮੰਗਦਾ ਉਹ ਵਿਰਲੇ ਹਨ। ਨਹੀਂ ਤਾਂ ਅਸੀਂ ਸੰਸਾਰਕ ਵਸਤੂਆਂ ਦੇ ਮੰਗਣ ਵਿੱਚ ਹੀ ਸਾਰੇ ਲੱਗੇ ਹੋਏ ਹਾਂ। ਇਸੇ ਕਰਕੇ ਸਮਰੱਥ ਗੁਰੂ ਜੀ ਨੇ ਪਾਵਨ ਬਾਣੀ ਦੇ ਅੰਦਰ ਸਾਨੂੰ ਸਮਝਾਇਆ। ਹਜ਼ੂਰ ਕਹਿੰਦੇ ਹਨ, ਮੰਮਾ ਮੰਗਣ ਹਾਰ ਇਆਨਾ, ਦੇਨ ਹਾਰ ਦੇ ਰਹੇ ਹੋ ਸੁਜਾਨਾ, ਜੋ ਦੀਨੋ ਸੋ ਇੱਕ ਹੈ ਬਾਰ, ਮਨ ਮੂਰਖ ਕਹਿ ਕਰੇ ਪੁਕਾਰ, ਜੋ ਮੰਗ ਹੈ ਤੋ ਮੰਗੇ ਬੀਆ, ਜਾਂ ਤੇ ਕੁਸਲ ਨਾ ਕਾਹੂ ਥੀਆ। ਐ ਮਨੁੱਖ, ਜੋ ਕੋਈ ਤੂੰ ਮੰਗਦਾ ਹੈ ਉਹ ਐਸਾ ਕੁਝ ਹੀ ਮੰਗਦਾ ਜਾਂ ਤੇ ਕੁਸਲ ਨਾ ਕਾਹੂ ਥੀਆ, ਜਿਸ ਕਰਕੇ ਸੁੱਖ ਆਨੰਦ ਨਹੀਂ ਹੁੰਦਾ ਉਸ ਮੰਗਣ ਵਿੱਚ, ਜਿਸ ਮੰਗਣ ਵਿੱਚ ਦੁੱਖ ਹੀ ਪ੍ਰਾਪਤ ਹੁੰਦਾ ਹੈ। ਮੰਗਣ ਮੰਗ ਤਾਂ ਇੱਕ ਹੈ ਮਾਂਗ, ਨਾਨਕ ਜਾਂ ਤੇ ਪਰੇ ਪਰਾਗ। ਮੰਗਣਾ ਤਾਂ ਇੱਕ ਉਹ ਕੁਝ ਮੰਗ, ਜਿਹੜਾ ਕੁਝ ਮੰਗਣ ਦੀ ਜਾਚ ਮੇਰੇ ਸਮਰੱਥ ਗੁਰੂ ਜੀ ਇਸ ਪਾਵਨ ਰਹਾਉ ਦੀਆਂ ਪੰਗਤੀਆਂ 'ਚ ਸਾਨੂੰ ਸਿਖਲਾਉਂਦੇ ਹਨ। ਹਜ਼ੂਰ ਕਹਿੰਦੇ ਹਨ, ਹੇ ਪ੍ਰਭੂ, ਹੇ ਵਾਹਿਗੁਰੂ ਜੀ, ਕਿਰਪਾ ਜਲ ਦੇਵੋ ਹਰਨਾਈ, ਕਿਰਪਾ ਕਰੋ, ਬਖਸ਼ਿਸ਼ ਕਰੋ, ਹਰੀ ਆਪਣਾ ਨਾਮ ਜਲ ਸਾਨੂੰ ਬਖਸ਼ ਦਿਓ। ਹਉਂ ਅੰਤਰ ਨਾਮ ਮੰਗਾਂ ਦਿਨ ਰਾਤੀ। ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ, ਕੋਈ ਉੱਤੋਂ ਉੱਤੋਂ ਨਹੀਂ ਅਸੀਂ ਮੰਗਦੇ। ਗੁਰਸੰਗਤ ਜੀ, ਉੱਪਰੋਂ ਉੱਪਰੋਂ ਤਾਂ ਅਸੀਂ ਸਾਰੇ ਹੀ ਆ ਕੇ ਅੰਦਰ ਦੀਆਂ ਮੰਗਾਂ ਸਾਡੀਆਂ ਕੁਝ ਹੋਰ ਹੁੰਦੀਆਂ ਗੁਰੂ ਕੋਲ ਜੋ ਮੰਗਦੇ ਹਾਂ, ਕਹਿਣ ਮਾਤਰ ਉੱਪਰੋਂ ਉੱਪਰੋਂ ਅਸੀਂ ਵੀ ਨਾਮ ਮੰਗਦੇ ਹਾਂ, ਸਿੱਖੀ ਮੰਗਦੇ ਹਾਂ, ਪਰ ਅੰਦਰੋਂ ਨਹੀਂ। ਜਿਹੜੇ ਅੰਦਰੋਂ ਮੰਗਣ ਵਾਲੇ ਨੇ ਉਹ ਵਿਰਲੇ ਨੇ, ਜਿਹੜੇ ਅੰਦਰੋਂ ਮੰਗਦੇ ਨੇ ਉਹਨਾਂ 'ਤੇ ਗੁਰੂ ਰਹਿਮਤ ਵੀ ਕਰਦਾ, ਗੁਰੂ ਬਖਸ਼ਿਸ਼ ਵੀ ਕਰਦਾ ਹੈ। ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ, ਹੋਂ ਅੰਤਰ ਨਾਮ ਮੰਗਾਂ ਦਿਨ ਰਾਤੀ, ਹੇ ਵਾਹਿਗੁਰੂ, ਮੈਂ ਤਾਂ ਦਿਨ ਰਾਤ ਅੰਦਰੋਂ ਹਿਰਦੇ ਦੇ ਵਿੱਚੋਂ ਤੇਰੇ ਨਾਮ ਨੂੰ ਮੰਗਦਾ ਹਾਂ, ਵਾਹਿਗੁਰੂ ਕਿਰਪਾ ਕਰ, ਤੇਰਾ ਨਾਮ ਬਖਸ਼ਿਸ਼ ਕਰਨਾ ਕਰ। ਹੋਂ ਅੰਤਰ ਨਾਮ ਮੰਗਾਂ ਦਿਨ ਰਾਤੀ, ਨਾਮੇ ਹੀ ਸਾਂਤ ਪਾਈ, ਕਿਉਂਕਿ ਅੰਦਰੋਂ ਓਨਾ ਚਿਰ ਸ਼ਾਂਤੀ ਨਹੀਂ ਪ੍ਰਾਪਤ ਹੋਣੀ। ਓਨਾ ਚਿਰ ਅੰਦਰੋਂ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ ਉਹ ਨਹੀਂ ਬੁਝਣੀ ਹੈ, ਓਨਾ ਚਿਰ ਮੰਗਾਂ ਬਾਕੀ ਨਿਵਿਰਤ ਨਹੀਂ ਹੋਣੀਆਂ। ਜਿੰਨਾ ਕੁਝ ਮਰਜ਼ੀ ਮੰਗੀ ਜਾਈਏ ਓਨਾ ਚਿਰ ਭੁੱਖ ਨਿਵਿਰਤ ਨਹੀਂ ਹੋਣੀ, ਕਿਉਂਕਿ ਭੁੱਖਿਆਂ ਭੁੱਖ ਨਾ ਉਤਰੇ, ਜੇ ਬੰਨਾਂ ਪੂਰੀਆਂ ਭਾਰ, ਓਨਾ ਚਿਰ ਭੁੱਖ ਨਹੀਂ ਉਤਰਨੀ, ਓਨਾ ਚਿਰ ਤ੍ਰਿਸ਼ਨਾ ਦੀ ਅੱਗ ਨਹੀਂ ਬੁਝਣੀ, ਜਿੰਨਾ ਚਿਰ ਨਾਮ ਨਹੀਂ ਪ੍ਰਾਪਤ ਹੋਵੇਗਾ। ਇਸੇ ਕਰਕੇ ਸਤਿਗੁਰੂ ਜੀ ਨੇ, ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸਮਝਾਇਆ ਹੈ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਓ, ਮੈਂ ਕਿਆ ਮੰਗੋ ਕਿਸ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਹੇ ਵਾਹਿਗੁਰੂ, ਅਸੀਂ ਕੀ ਮੰਗੀਏ ਹੋਰ ਸੰਸਾਰ ਦੇ ਅੰਦਰ, ਕੁਝ ਵੀ ਸਥਿਰ ਨਹੀਂ ਰਹਿਣ ਵਾਲਾ। ਮੈਂ ਕਿਆ ਮੰਗੋ ਕਿ ਸਥਿਰ ਨਾ ਰਹਾਈ, ਵਾਹਿਗੁਰੂ ਤੂੰ ਪੂਰਨ ਦਾਤਾ ਹੈ, ਪੂਰਨ ਮਤੀ ਵਾਲਾ ਹੈ। ਅਸੀਂ ਸਾਰੇ ਮੰਗਦੇ ਹਾਂ, ਪਰ ਐਸੀ ਦੁਨਿਆਵੀ ਵਸਤੂ ਕੀ ਮੰਗੀਏ ਜੋ ਰਹਿਣੀ ਨਹੀਂ ਹੈ। ਜਿਹੜਾ ਸਦਾ ਰਹਿਣ ਵਾਲਾ ਹੈ, ਤੇਰੀ ਸੱਚੀ ਦਾਤ ਹੈ, ਨਾਮ ਦੀ ਦਾਤ। ਹੇ ਵਾਹਿਗੁਰੂ, ਹਰ ਦੀਜਾ ਨਾਮ ਪਿਆਰੀ ਜੀਓ, ਨਾਮ ਬਖਸ਼ੋ, ਨਾਮ ਨਾਲ ਪ੍ਰੇਮ ਬਖਸ਼ਿਸ਼ ਕਰੋ, ਨਾਮ ਨਾਲ ਪ੍ਰੀਤੀ ਬਖਸ਼ਿਸ਼ ਕਰੋ। ਧੰਨ ਗੁਰੂ ਰਾਮਦਾਸ ਜੀ ਸੋਢੀ ਪਾਤਸ਼ਾਹ ਇਸ ਪਾਵਨ ਪਵਿੱਤਰ ਸ਼ਬਦ ਦੇ ਆਰੰਭਤਾ ਤੋਂ ਬਖਸ਼ਿਸ਼ ਕਰਦੇ ਨੇ। ਹਜ਼ੂਰ ਕਹਿੰਦੇ ਨੇ, ਹਰੀ ਵਾਹਿਗੁਰੂ, ਸਾਡੇ ਅੰਦਰ ਤਾਂ ਤੇਰੀ ਹੀ ਪ੍ਰੀਤੀ, ਤੇਰੇ ਨਾਮ ਦੀ ਪ੍ਰੀਤ ਲੱਗ ਰਹੀ ਹੈ। ਦੁਨਿਆਵੀ ਦ੍ਰਿਸ਼ਟਾਂਤ ਗੁਰੂ ਪਾਤਸ਼ਾਹ ਜੀ ਨੇ ਕਈ ਦੇ ਕੇ ਸਾਨੂੰ ਸਮਝਾਇਆ। ਮੱਛੀ ਦਾ ਦ੍ਰਿਸ਼ਟਾਂਤ ਦਿੱਤੇ, ਜਿਵੇਂ ਮੱਛੀ ਦੀ ਜਨ ਨਾਲ ਪ੍ਰੀਤੀ ਹੁੰਦੀ ਆ, ਪਾਣੀ ਨਾਲ ਪ੍ਰੀਤੀ ਹੁੰਦੀ ਆ, ਕਿਤੇ ਪਪੀਹੇ ਦਾ ਪ੍ਰੇਮ ਸਵੰਤੀ ਬੂੰਦ ਨਾਲ ਦਰਸਾਇਆ, ਕਿਵੇਂ ਪਪੀਹਾ ਲੋਚਦਾ ਸਵੰਤੀ ਬੂੰਦ ਲਈ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦ੍ਰਿਸ਼ਟਾਂਤ ਦੇ ਕੇ ਸਾਨੂੰ ਵਾਹਿਗੁਰੂ ਨਾਲ ਸੱਚੀ ਪ੍ਰੀਤੀ ਕਰਨ ਲਈ ਇਹ ਸਿੱਖਿਆ ਦਿੱਤੀ ਹੈ। ਆਓ ਮਨਵਿਰਤੀਆਂ ਨੂੰ ਇਕਾਗਰ ਕਰਕੇ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਸ਼ਬਦ ਦੇ ਆਰੰਭਤਾ ਤੋਂ ਸ਼੍ਰਵਣ ਕਰੀਏ।
ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਚੌਥਾ। ਹਰਿ ਸਿਉ ਪ੍ਰੀਤ ਅੰਤਰ ਮਨ ਵਿਦਿਆ। ਹਰ ਬਿਨ ਰਹਿਣ ਨ ਜਾਈ।
ਸੋਰਠ ਰਾਗ ਅੰਦਰ ਮਹੱਲਾ ਚੌਥਾ, ਚੌਥੇ ਪਾਤਸ਼ਾਹ ਸੋਢੀ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਇਹ ਪਾਵਨ ਪਵਿੱਤਰ ਉਚਾਰਨ ਕੀਤਾ ਹੋਇਆ ਸ਼ਬਦ ਹੈ। ਹਜ਼ੂਰ ਕਿਰਪਾ ਕਰਦੇ ਨੇ, ਹਰ ਸਿਉ ਪ੍ਰੀਤ ਅੰਤਰ ਮਨ ਵਿਦਿਆ। ਹਰ ਬਿਨ ਰਹਿਣ ਨਾ ਜਾਈ। ਹਰੀ ਵਾਹਿਗੁਰੂ ਦੇ ਸਿਉ ਸਾਥ, ਵਾਹਿਗੁਰੂ ਦੇ ਨਾਲ ਮਹਾਰਾਜ ਕਹਿੰਦੇ ਸਾਡੀ ਪ੍ਰੀਤੀ ਹੈ। ਅੰਤਰ ਮਨ ਵਿਦਿਆ, ਅੰਦਰੋਂ ਸਾਡਾ ਮਨ ਹਰੀ ਨਾਮ ਨਾਲ ਵਿੰਨਿਆ ਗਿਆ, ਤਦਾਕਾਰ ਹੋ ਗਿਆ ਹੈ, ਨਾਮ ਵਿੱਚ ਵਿੱਜ ਗਿਆ ਹੈ। ਐਸੀ ਪ੍ਰੀਤੀ ਆ ਵਾਹਿਗੁਰੂ ਦੇ ਨਾਲ, ਹਰ ਬਿਨ ਰਹਿਣ ਨਾ ਜਾਈ। ਹਰੀ ਵਾਹਿਗੁਰੂ ਪਰਮਾਤਮਾ ਦੇ ਨਾਮ ਤੋਂ ਬਿਨਾਂ ਸਾਥੋਂ ਰਿਹਾ ਨਹੀਂ ਜਾਂਦਾ ਹੈ।
ਜਿਉਂ ਮਛਲੀ ਬਿਨ ਨੀਰੈ ਬਿਨ ਸੈ, ਤਿਉਂ ਨਾਮੈ ਬਿਨ ਮਰ ਜਾਈ।
ਜਿਉਂ ਮਛਲੀ ਬਿਨ ਨੀਰੈ ਬਿਨ ਸੈ, ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਇੰਨੀ ਵਾਹਿਗੁਰੂ ਨਾਲ ਸਾਡੀ ਭਾਈ ਪ੍ਰੀਤੀ ਹੈ। ਜਿਉਂ ਮਛਲੀ ਬਿਨ ਨੀਰੈ ਬਿਨ ਸੈ, ਜਿਵੇਂ ਮਛਲੀ ਜਿਹੜੀ ਹੈ ਬਿਨ ਨੀਰੈ ਬਿਨਾਂ ਪਾਣੀ ਤੋਂ ਬਿਨਾਂ ਜਲ ਤੋਂ ਬਿਨ ਸੈ ਮਰ ਜਾਂਦੀ ਹੈ। ਮੱਛੀ ਪਾਣੀ ਤੋਂ ਬਿਨਾਂ ਰਹਿ ਨਹੀਂ ਸਕਦੀ। ਗੁਰਦੇਵ ਦੇ ਪਾਵਨ ਬੋਲ ਹਨ ਬਾਣੀ ਦੇ ਅੰਦਰ, ਬਿਨ ਜਲ ਪ੍ਰਾਣ ਤਜੇ ਹੈ ਮੀਨਾ, ਜਿਨ ਜਲ ਸਿਉਂ ਹੇਤ ਵਢਾਇਓ। ਮਹਾਰਾਜ ਕਹਿੰਦੇ ਜਿਹਦਾ ਇੰਨਾ ਹੇਤ, ਇੰਨਾ ਪ੍ਰੇਮ ਹੈ ਜਲ ਦੇ ਨਾਲ ਵਧਿਆ ਹੋਇਆ, ਉਹ ਪਾਣੀ ਤੋਂ ਬਿਨਾਂ ਤੜਫ ਤੜਫ ਕੇ ਮਰ ਜਾਂਦੀ ਆ। ਪਾਣੀ ਤੋਂ ਬਾਹਰ ਕੱਢ ਕੇ ਮੱਛੀ ਨੂੰ ਜੋ ਕੁਝ ਮਰਜ਼ੀ ਦੇ ਦਿਓ, ਉਹਦੇ ਲਈ ਸਭ ਕੁਝ ਬੇਅਰਥ ਹੈ। ਮੱਛੀ ਦਾ ਜੀਵਨ ਆਧਾਰ ਹੀ ਪਾਣੀ ਹੈ। ਸਤਿਗੁਰੂ ਜੀ ਨੇ ਤਾਂ ਮੱਛੀ ਦੀ ਪ੍ਰੀਤੀ ਦਰਸਾਉਂਦਿਆਂ ਹੋਇਆਂ ਬਾਣੀ ਦੇ ਅੰਦਰ ਇੱਥੋਂ ਤੱਕ ਫਰਮਾਨ ਕੀਤਾ, ਮੀਨ ਪਕਰ ਫੰਕਿਓ ਅਰ ਕਾਟਿਓ, ਰਾਂਧ ਕੀਓ ਬਹੁ ਬਾਨੀ, ਖੰਡ ਖੰਡ ਕਰ ਭੋਜਨ ਕੀਨੋ, ਤਉ ਨਾ ਵਿਸਰਿਓ ਪਾਨੀ। ਆਹਾਰੀ ਮਨੁੱਖ ਸਵਾਦਾਂ ਦੇ ਵਿੱਚ ਖਚਿਤ ਹੋਇਆ ਹੋਇਆ ਮੱਛੀ ਦੇ ਮਾਸ ਨੂੰ ਚਿਥ ਚਿਥ ਕੇ ਭਵੇਂ ਆਪਣਾ ਭੋਜਨ ਬਣਾ ਲਵੇ, ਟੁਕੜੇ ਟੁਕੜੇ ਕਰਕੇ ਭਵੇਂ ਪਹਿਲਾਂ ਉਹਨੂੰ ਮੀਨ ਪਕੜ ਪਕੜ ਕੇ ਮੱਛੀ ਨੂੰ ਫੰਕਿਓ ਅਰ ਕਾਟਿਓ, ਰਾਂਧ ਕੀਓ ਬਹੁ ਬਾਨੀ, ਤਰ੍ਹਾਂ ਤਰ੍ਹਾਂ ਦੇ ਮਸਾਲੇ ਪਾ ਕੇ ਭਵੇਂ ਉਹਨੂੰ ਰਿੰਨਿਆ ਜਾਂਦਾ ਹੈ, ਖੰਡ ਖੰਡ ਕਰ ਭੋਜਨ ਕੀਨੋ। ਆਹਾਰੀ ਮਨੁੱਖ ਨੇ ਚਿਥ ਚਿਥ ਕੇ ਦੰਦਾਂ ਦੇ ਨਾਲ ਆਪਣਾ ਆਹਾਰ ਬਣਾਇਆ, ਭੋਜਨ ਅੰਦਰ ਨਘਾਇਆ, ਤਉ ਨਾ ਵਿਸਰਿਓ ਪਾਣੀ, ਪਰ ਮੱਛੀ ਅੰਦਰ ਜਾ ਕੇ ਵੀ ਉਹਨੂੰ ਤਿਰੇ ਲਗਾਉਂਦੀ ਆ। ਆਮ ਕਹਾਵਤ ਹੈ, ਜਿਹੜਾ ਪਾਣੀ ਮੰਗੇ ਆਮ ਕਹਿ ਦਿੰਦੇ ਆ ਕਿ ਮੱਛੀ ਖਾਧੀ ਹੈ, ਬਾਰ ਬਾਰ ਪਾਣੀ ਮੰਗਦਾ ਪਿਆ ਹੈ। ਗੁਰਦੇਵ ਨੇ ਮੱਛੀ ਦੀ ਪ੍ਰੀਤੀ ਜਲ ਨਾਲ ਦਰਸਾਈ ਹੈ। ਕੋਈ ਇਹ ਨਹੀਂ ਇੱਥੇ ਹੁਕਮ ਕੀਤਾ ਵੀ ਮੱਛੀ ਖਾਣ ਲਈ ਹੁਕਮ ਕੀਤਾ ਹੈ, ਕਦਾਚਿਤ ਨਹੀਂ। ਇਹ ਤਾਂ ਸਤਿਗੁਰੂ ਜੀ ਨੇ ਦ੍ਰਿਸ਼ਟਾਂਤ ਦੇ ਕੇ ਸਾਨੂੰ ਦੱਸਿਆ ਵੀ ਮੱਛੀ ਦੀ ਪ੍ਰੀਤੀ ਜਲ ਨਾਲ ਇੰਨੀ ਆ। ਮੀਨ ਪਕਰ ਫੰਕਿਓ ਅਰ ਕਾਟਿਓ, ਰਾਂਧ ਕੀਓ ਬਹੁ ਬਾਨੀ, ਖੰਡ ਖੰਡ ਕਰ ਭੋਜਨ ਕੀਨੋ, ਤਉ ਨਾ ਵਿਸਰਿਓ ਪਾਨੀ। ਸਤਿਗੁਰੂ ਜੀ ਨੇ ਇੱਥੇ ਬਹੁਤ ਸਾਰੇ ਦ੍ਰਿਸ਼ਟਾਂਤ ਦਿੱਤੇ ਨੇ। ਮੱਛੀ ਦਾ ਦਿੱਤਾ, ਸਤਿਗੁਰੂ ਜੀ ਨੇ ਪਪੀਹੇ ਦਾ ਦਿੱਤਾ, ਬਾਣੀ ਦੇ ਵਿੱਚ ਹੋਰ ਥਾਈਂ ਵੀ ਬਹੁਤ ਸਾਰੇ ਦ੍ਰਿਸ਼ਟਾਂਤ ਆਉਂਦੇ ਹਨ। ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਆਪਣੀਆਂ ਵਾਰਾਂ ਦੇ ਅੰਦਰ ਜ਼ਿਕਰ ਕੀਤਾ ਹੈ, ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ, ਸਕਵੀ ਸੂਰਜ ਹੇਤ ਹੈ ਮਿਲ ਹੋਣ ਸਖਾਲੇ, ਨੇਹੋ ਕਵਲ ਜਲ ਜਾਣੀਐ ਖਿੜ ਮੋਹ ਵਿਖਾਲੇ, ਮੋਰ ਬਬੀਹੇ ਬੋਲਦੇ ਬੇਖ ਬੱਦਲ ਕਾਲੇ, ਨਾਰ ਪਧਾਰ ਪਿਆਰ ਹੈ ਮਾਂ ਪੁੱਤ ਸੰਭਾਲੇ, ਪੀਰ ਮਰੀਦਾ ਪਿਰਹੜੀ ਉਹ ਨਿਵ ਹੈ ਨਾਲੇ ਪ੍ਰਭੂ ਦੇ ਪਿਆਰਿਆਂ ਦੀ ਵਾਹਿਗੁਰੂ ਦੇ ਨਾਲ ਐਸੀ ਪ੍ਰੀਤੀ ਹੈ। ਗੁਰੂ ਰਾਮਦਾਸ ਜੀ ਮਹਾਰਾਜ ਇੱਥੇ ਪ੍ਰੀਤੀ ਦਾ ਹੀ ਜ਼ਿਕਰ ਕਰ ਰਹੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਪ੍ਰਭੂ ਦੇ ਪਿਆਰਿਆਂ ਦਾ ਪ੍ਰੇਮ ਦਰਸਾਉਂਦਿਆਂ ਹੋਇਆਂ ਬਾਹਰੀ ਦ੍ਰਿਸ਼ਟਾਂਤ ਦੇ ਕੇ ਕਵਿਤ ਸਵਈਆਂ ਦੇ ਅੰਦਰ ਵੀ ਜ਼ਿਕਰ ਕੀਤਾ ਹੈ। ਭਾਈ ਸਾਹਿਬ ਜੀ ਫਰਮਾਉਂਦੇ ਹਨ, ਸਲਲ ਨਿਵਾਸ ਜੈਸੇ ਮੀਨ ਕੀ ਨਾ ਘਟੈ ਰੁਚ, ਦੀਪਕ ਪ੍ਰਕਾਸ਼ ਘਟੈ ਪ੍ਰੀਤ ਨਾ ਪਤੰਗ ਕੀ, ਕੁਸਮ ਸਵਾਸ ਜੈਸੇ ਤ੍ਰਿਪਤ ਨਾ ਬੱਧਪ ਕੋ, ਉੱਡਤ ਆਕਾਸ਼ ਆਸ ਘਟੈ ਨਾ ਵਿਹੰਗ ਕੀ, ਘਟਾ ਘਣਘੋਰ ਮੋਰ ਚਾਤਰਕ ਹਿਰਦੈ ਉਲਾਸ, ਨਾਦ ਵਾਦ ਸੁਨ ਰਤ ਘਟੈ ਨਾ ਕੁਰੰਗ ਕੀ, ਤੈਸੇ ਪਿਰਿਆ ਪ੍ਰੇਮ ਰਸ ਰਸਕ ਰਸਾਲ ਸੰਤ, ਘਟਤ ਨਾ ਤ੍ਰਿਸ਼ਨਾ ਪ੍ਰਬਲ ਅੰਗ ਅੰਗ ਕੀ। ਪ੍ਰਭੂ ਦੇ ਪਿਆਰੇ ਦੇ ਅੰਗ ਅੰਗ ਅੰਦਰ ਰੋਮ ਰੋਮ ਅੰਦਰ ਵਾਹਿਗੁਰੂ ਦੀ ਪ੍ਰੀਤੀ ਸਮਾਈ ਹੁੰਦੀ ਆ। ਭਾਈ ਸਾਹਿਬ ਜੀ ਕਹਿੰਦੇ ਨੇ, ਸਲਲ ਨਿਵਾਸ ਜੈਸੇ ਮੀਨ ਕੀ ਨਾ ਘਟੈ ਰੁਚ, ਪਾਣੀ ਦੇ ਅੰਦਰ ਰਹਿੰਦਿਆਂ ਜਲ ਵਿੱਚ ਰਹਿੰਦਿਆਂ ਕਦੇ ਮੱਛੀ ਤ੍ਰਿਪਤ ਹੋਈ ਆ, ਉਹਦੀ ਰੁਚੀ ਘਟੀ ਆ, ਕਦੇ ਮੱਛੀ ਨੇ ਕਿਹਾ ਪਾਣੀ 'ਚ ਰਹਿੰਦਿਆਂ ਵੀ ਮੈਂ ਹੁਣ ਪਾਣੀ 'ਚ ਰਹਿੰਦਿਆਂ ਰੱਜ ਗਈ ਹਾਂ, ਮੈਂ ਪਾਣੀ 'ਚ ਨਹੀਂ ਰਹਿਣਾ, ਮੈਂ ਪਾਣੀ ਤੋਂ ਬਾਹਰ ਰਹਾਂਗੀ, ਕਦਾ ਚਿੱਤ ਨਹੀਂ, ਕਿਉਂਕਿ ਉਹਦਾ ਜੀਵਨ ਹੀ ਪਾਣੀ ਹੈ। ਸਲਲ ਨਿਵਾਸ ਜੈਸੇ ਮੀਨ ਕੀ ਨਾ ਘਟੈ ਰੁਚ, ਰੱਬ ਦੇ ਪਿਆਰਿਆਂ ਦੀ ਵੀ ਐਸੀ ਹੀ ਰੁਚੀ ਆ। ਕਈ ਕਹਿੰਦੇ ਨੇ ਇੰਨੀ ਬਾਣੀ ਪੜ੍ਹਨ ਦੀ ਕੀ ਲੋੜ ਆ, ਇੱਕ ਵਾਰ ਜਪਜੀ ਸਾਹਿਬ ਪੜ੍ਹ ਲਿਆ, ਵਾਰ ਵਾਰ ਕੀ ਲੋੜ ਹੈ। ਉਹਨਾਂ ਦਾ ਜੀਵਨ ਆਧਾਰ ਹੀ ਬਾਣੀ ਹੈ। ਮੈਂ ਗੁਰਬਾਣੀ ਆਧਾਰ ਹੈ, ਬਾਣੀ ਲਾਗ ਰਹਾਉ, ਉਹ ਕਦਾ ਚਿੱਤ ਵੀ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਜੀ ਨਹੀਂ ਸਕਦੇ ਹਨ। ਸਲਲ ਨਿਵਾਸ ਜੈਸੇ ਮੀਨ ਕੀ ਨਾ ਘਟੈ ਰੁਚ, ਦੀਪਕ ਪ੍ਰਕਾਸ਼ ਘਟੈ ਪ੍ਰੀਤ ਨਾ ਪਤੰਗ ਕੀ। ਕਦੇ ਦੀਵੇ ਦੇ ਉੱਤੇ ਮੰਡਰਾਉਂਦਾ ਹੋਇਆ ਪਤੰਗਾ ਜਿਹੜਾ ਉਹ ਤ੍ਰਿਪਤ ਹੋਇਆ, ਅਨੇਕਾਂ ਪਤੰਗੇ ਉਹਦੀਆਂ ਅੱਖਾਂ ਦੇ ਸਾਹਮਣੇ ਸੜ ਜਾਂਦੇ ਨੇ, ਪਰ ਜਿੰਨਾ ਚਿਰ ਪਤੰਗਾ ਜੀਂਦਾ ਉਹ ਹਰ ਰੋਜ਼ ਜਦੋਂ ਦੀਵਾ ਜਗੇਗਾ ਤਾਂ ਆ ਕੇ ਮੁੰਡਰਾਏਗਾ, ਆਖਰ ਆਪਣਾ ਆਪ ਉਹ ਕੁਰਬਾਨ ਕਰ ਦਿੰਦਾ। ਉਹਦੀ ਪ੍ਰੀਤੀ ਨਹੀਂ ਘਟਦੀ ਹੈ ਮੰਡਰਾਉਂਦਿਆਂ ਦੀਵੇ ਦੇ ਉੱਤੇ। ਦੀਪਕ ਪ੍ਰੀਤ ਘਟੈ ਪ੍ਰੀਤ ਨਾ ਪਤੰਗ ਕੀ, ਕੁਸਮ ਸਵਾਸ ਜੈਸੇ ਤ੍ਰਿਪਤ ਨਾ ਮੱਧਪ ਕੋ, ਮੱਧਪ ਜੋ ਭੌਰਾ ਹੈ ਫੁੱਲ ਦੀ ਸੁਗੰਧੀ ਲੈਂਦਿਆਂ ਹੋਏ, ਉਹ ਰੱਜਦਾ ਨਹੀਂ ਹੈ, ਕਿੰਨਾ ਖੁਸ਼ ਹੁੰਦਾ। ਆਖਰ ਫੁੱਲ ਦੇ ਉੱਤੇ ਬੈਠਿਆਂ ਜਦੋਂ ਸੂਰਜ ਸਿਪ ਜਾਂਦਾ, ਕਮਲ ਫੁੱਲ ਮੀਚਿਆ ਜਾਂਦਾ, ਵਿੱਚ ਹੀ ਉਹ ਰਹਿ ਜਾਂਦਾ ਹੈ, ਮਾਲੀ ਤੋੜ ਕੇ ਲੈ ਜਾਂਦੇ ਨੇ, ਆਪਣਾ ਆਪ ਉਹਦਾ ਭੌਰੇ ਦਾ ਕੁਰਬਾਨ ਹੋ ਜਾਂਦਾ ਹੈ, ਪਰ ਉਹ ਤ੍ਰਿਪਤ ਨਹੀਂ ਹੁੰਦਾ। ਕੁਸਮ ਸਵਾਸ ਜੈਸੇ ਤ੍ਰਿਪਤ ਨਾ ਮੱਧਪ ਕੋ, ਉੱਡਤ ਆਕਾਸ਼ ਆਸ ਘਟੈ ਨਾ ਵਿਹੰਗ ਕੀ। ਵਿਹੰਗ ਜਿਹੜਾ ਪੰਛੀ ਹੈ ਆਕਾਸ਼ ਦੇ ਅੰਦਰ ਉਡਾਰੀਆਂ ਲਾ ਲਾ ਕੇ ਆਨੰਦ ਮਾਣਦਾ, ਉਹ ਰੱਜਦਾ ਨਹੀਂ ਹੈ, ਉਹ ਵੱਖਰੀ ਗੱਲ ਹੈ। ਜੇ ਪੰਛੀ ਦੇ ਪਰ ਹੀ ਨਾ ਹੁਣ ਟੁੱਟੇ ਹੁਣ ਕਿੱਥੋਂ ਉਹਨੇ ਉੱਡਣਾ ਹੈ, ਪਰ ਉਹਦਾ ਜੀਵਨ ਆਧਾਰ ਹੀ ਉਡਾਰੀ ਹੈ ਪੰਛੀ ਦੀ, ਜਿਹਦੇ ਪਰ ਨੇ ਫੰਗ ਨੇ, ਉਹ ਉਡਾਉਂਦਾ ਉੱਡਦਾ ਆਨੰਦ ਮਾਣਦਾ ਹੈ। ਉੱਡਤ ਆਕਾਸ਼ ਆਸ ਘਟੈ ਨਾ ਵਿਹੰਗ ਕੀ। ਇਸੇ ਤਰ੍ਹਾਂ ਭਾਈ ਸਾਹਿਬ ਜੀ ਕਹਿੰਦੇ ਹਨ ਅੱਗੇ, ਘਟਾ ਘਣਘੋਰ ਮੋਰ ਚਾਤਰਕ ਹਿਰਦੈ ਉਲਾਸ, ਨਾਦ ਵਾਦ ਸੁਣ ਰਤ ਘਟੈ ਨਾ ਕੁਰੰਗ ਕੀ। ਬੱਦਲਾਂ ਨੂੰ ਦੇਖ ਕਰਕੇ ਮੋਰ ਕਿਵੇਂ ਪੈਲਾਂ ਪਾਉਂਦਾ, ਕਿੰਨਾ ਖੁਸ਼ ਹੁੰਦਾ ਹੈ ਮੋਰ ਬਬੀਹੇ ਬੋਲਦੇ ਵਿਖ ਪੱਦਲ ਕਾਲੇ, ਭਾਈ ਸਾਹਿਬ ਜੀ ਨੇ ਕਿਹਾ ਹੈ। ਕੁਸਮ ਸਵਾਸ ਇਸੇ ਤਰ੍ਹਾਂ ਘਟਾ ਘਣਘੋਰ ਮੋਰ ਚਾਤਰਕ ਹਿਰਦੈ ਉਲਾਸ, ਚਾਤਰਕ ਪਪੀਹਾ ਸਵੰਤੀ ਬੂੰਦ ਲਈ, ਅਤੇ ਨਾਦ ਵਾਦ ਸੁਣ ਰੱਤ ਘਟੈ ਨਾ ਕੁਰੰਗ ਕੀ। ਹਰਨ ਕੰਢੇ ਹੇੜੇ ਦੇ ਸ਼ਬਦ ਨੂੰ ਸੁਣ ਕੇ ਕਿਵੇਂ ਮਸਤ ਹੋ ਜਾਂਦਾ, ਆਪਣੇ ਆਪ ਨੂੰ ਵਧਾਏ ਮਾਣ ਕਰ ਲੈਂਦਾ ਹੈ। ਤੈਸੇ ਪਿਰਿਆ ਪ੍ਰੇਮ ਰਸ ਰਸਕ ਰਸਾਲ ਸੰਤ, ਘਟਤ ਨਾ ਤ੍ਰਿਸ਼ਨਾ ਪ੍ਰਬਲ ਅੰਗ ਅੰਗ ਕੀ। ਬਾਣੀ ਦੇ ਅੰਦਰ ਵੀ ਸਤਿਗੁਰੂ ਜੀ ਨੇ ਬੇਅੰਤ ਥਾਈਂ ਐਸੇ ਪ੍ਰੇਮਾਂ ਦਾ ਜ਼ਿਕਰ ਕੀਤਾ। ਪੰਚਮ ਗੁਰਦੇਵ ਜੈਤ ਸ਼੍ਰੀ ਕੀ ਵਾਰ ਦੇ ਅੰਦਰ ਫਰਮਾਉਂਦੇ ਨੇ, ਤਿਆਕਤ ਜਲੰਗ ਨਾ ਜੀਵ ਮੀਨੰ, ਨਾ ਤਿਆਗ ਚਾਤਰਕ ਮੇਘ ਮੰਡਲ ਹੈ, ਬਾਨ ਵੇਦੰਚ ਕੁਰੰਕ ਨਾਦੰਗ ਅਲਬੰਧਨ ਕੁਸੁਮ ਬਾਸਨ ਹੈ, ਚਰਨ ਕਮਲ ਰਚੰਤ ਸੰਤ ਹੈ, ਨਾਨਕ ਆਣ ਨਾ ਰੁਚਤੇ ਮੁਖ ਦਿਖਾਊ ਪਲਕ, ਛੱਡ ਆਣ ਨਾ ਡਿਉ ਚਿੱਤ, ਜੀਵਨ ਸੰਗਮ ਤਿਸ ਧਨੀ ਹਰ ਨਾਨਕ ਸੰਤਾਂ ਮਿੱਤ ਪੌੜੀ, ਜਿਉਂ ਮਛਲੀ ਬਿਨ ਪਾਣੀਐ ਕਿਉਂ ਜੀਵਨ ਪਾਵੈ, ਬੂੰਦ ਬਿਹੂਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੈ, ਨਾਦ ਕੁਰੰਕੇ ਵੇਧਿਆ ਸਨਮੁਖ ਉਠਤਾਵੈ, ਭਵਰ ਲੋਭੀ ਕੁਸਮ ਵਾਸਕਾਂ ਮਿਲ ਆਪ ਬੰਧਾਵੈ, ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੈ। ਪ੍ਰਭੂ ਦੇ ਪਿਆਰਿਆਂ ਦੀ ਵਾਹਿਗੁਰੂ ਨਾਲ ਐਸੀ ਹੀ ਪ੍ਰੀਤੀ ਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਫਰਮਾਉਂਦੇ ਹਨ, ਹਰ ਸਿਉਂ ਪ੍ਰੀਤ ਅੰਤਰ ਮਨ ਵਿਧਿਆ ਹਰ ਬਿਨ ਰਹਿਣ ਨਾ ਜਾਈ। ਜਿਉਂ ਮਛਲੀ ਬਿਨ ਨੀਰੈ ਬਿਨ ਸਹਿ, ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਾਸ ਹੋ ਜਾਂਦੀ ਹੈ ਤਿਉਂ ਨਾਮੈ ਬਿਨ ਮਰ ਜਾਈ। ਹਜ਼ੂਰ ਕਹਿੰਦੇ ਇਸੇ ਤਰ੍ਹਾਂ ਹੇ ਵਾਹਿਗੁਰੂ, ਤੇਰੇ ਨਾਮ ਤੋਂ ਬਿਨਾਂ ਸਾਡਾ ਮਰਨਾ ਹੁੰਦਾ ਹੈ। ਜਿਉਂ ਮਛਲੀ ਬਿਨ ਪਾਣੀ ਹੈ ਰਹਿ ਨਾ ਕਿਤੇ ਉਪਾਏ। ਧੰਨ ਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਜਿਉਂ ਮਛਲੀ ਬਿਨ ਪਾਣੀ ਹੈ ਰਹਿ ਨਾ ਕਿਤੇ ਉਪਾਏ, ਤਿਉਂ ਹਰ ਬਿਨ ਸੰਤ ਨਾ ਜੀਵਈ, ਬਿਨ ਹਰ ਨਾਮੈ ਮਰ ਜਾਏ। ਹਰੀ ਦਾ ਪਿਆਰਾ, ਵਾਹਿਗੁਰੂ ਦਾ ਪਿਆਰਾ, ਤਿਉਂ ਹਰ ਬਿਨ ਸੰਤ ਨਾ ਜੀਵੀ, ਗੁਰੂ ਰਾਮਦਾਸ ਜੀ ਦੇ ਪਾਵਨ ਬੋਲ ਨੇ ਸੂਈ ਰਾਗ ਦੇ ਅੰਦਰ। ਮਹਾਰਾਜ ਕਹਿੰਦੇ ਹਰੀ ਦਾ ਪਿਆਰਾ ਸੰਤ ਵੀ ਹਰੀ ਨਾਮ ਤੋਂ ਬਿਨਾਂ ਨਹੀਂ ਜਿਉਂਦਾ, ਬਿਨ ਹਰ ਨਾਮੈ ਮਰ ਜਾਏ। ਉਹ ਨਾਮ ਤੋਂ ਬਿਨਾਂ ਪ੍ਰਾਣ ਤਿਆਗ ਦਿੰਦਾ, ਉਹਦੀ ਆਤਮਕ ਮੌਤ ਹੋ ਜਾਂਦੀ ਹੈ ਨਾਮ ਤੋਂ ਬਿਨਾਂ। ਇਸੇ ਲਈ ਗੁਰੂ ਨਾਨਕ ਦੇਵ ਜੀ ਨੇ ਕਿਹਾ ਆਖਾਂ ਜੀਵਾਂ ਬਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਜ਼ਿਕਰ ਆਉਂਦਾ ਹੈ ਬਹੁਤ ਸਾਰੇ ਨਾਮ ਅਭਿਆਸੀ ਗੁਰਮੁਖ ਜਨ ਆਪ ਪੜ੍ਹਦੇ ਰਹਿੰਦੇ ਹੋ। ਡਾਕਟਰ ਭਾਈ ਵੀਰ ਸਿੰਘ ਜੀ ਦੀ ਰਚਨਾ, ਉਹਨਾਂ ਦੀ ਇੱਕ ਛੋਟੀ ਜਿਹੀ ਪੁਸਤਕ ਹੈ ਲਿਖੀ ਹੋਈ ਗੁਰਮੁਖ ਸਿੱਖਿਆ, ਉਹਦੇ ਵਿੱਚ ਜ਼ਿਕਰ ਹੈ ਲੁਧਿਆਣੇ ਤੋਂ 6-7 ਕਿਲੋਮੀਟਰ ਦੂਰ ਇੱਕ ਪਿੰਡ ਦੇ ਵਿੱਚ ਇੱਕ ਜੱਟ, ਉਹਨਾਂ ਸਮਿਆਂ ਦੇ ਅੰਦਰ ਖੂਹ ਆਮ ਚੱਲਦੇ ਹੁੰਦੇ ਸਨ, ਅੱਜ ਕੱਲ੍ਹ ਤਾਂ ਟਿਊਬਵੈਲ ਹੋ ਗਏ। ਉਹਨਾਂ ਸਮਿਆਂ 'ਚ ਖੂਹ ਤੋਂ ਪਾਣੀ ਬਹੁਤਾ ਲਗਾਇਆ ਜਾਂਦਾ, ਆਮ ਖੂਹ ਹੁੰਦੇ ਸਨ। ਕਈ ਖੂਹਾਂ ਦੇ ਉੱਤੇ ਬਲਦ ਜੋੜੇ ਜਾਂਦੇ ਸਨ, ਮਾਲਵੇ ਦੇ ਵਿੱਚ ਆਮ ਊਠ ਵੀ ਜੋੜੇ ਜਾਂਦੇ ਸਨ। ਰੋ ਵਿਚਾਰ ਉੱਥੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਜ਼ਿਕਰ ਕੀਤਾ ਵੀ ਕਹਿੰਦੇ ਇੱਕ ਜੱਟ ਖੂਹ ਹੱਕ ਰਿਹਾ ਸੀ, ਬਲਦ ਜੁੜੇ ਹੋਏ ਸਨ, ਗੱਦੀ ਦੇ ਉੱਤੇ ਬੈਠਾ ਹੋਇਆ, ਉਹ ਗਰਦਨ ਸੀ ਜਿਹੜੀ ਉਹਦੇ 'ਤੇ ਬੈਠਾ ਬਲਦਾਂ ਨੂੰ ਹੱਕ ਰਿਹਾ ਸੀ ਅਤੇ ਖੂਹ ਚੱਲ ਰਿਹਾ ਸੀਗਾ। ਤਤ ਵੇਤਾ ਕੋਈ ਪ੍ਰਭੂ ਦਾ ਪਿਆਰਾ, ਬਹੁਤ ਕਮਾਈ ਵਾਲਾ, ਨਾਮ 'ਚ ਭਿੱਜੀ ਹੋਈ ਰੂਹ, ਐਸਾ ਤਤ ਵੇਤਾ ਮਹਾਤਮਾ ਚੱਲਦਾ ਚੱਲਦਾ। ਉਹਨਾਂ ਸਮਿਆਂ 'ਚ ਆਮ ਰਸਤੇ ਪੈਦਲ ਹੀ ਤੈਅ ਕੀਤੇ ਜਾਂਦੇ ਸਨ, ਕੋਈ ਜਾ ਰਿਹਾ ਸੀ, ਗਰਮੀ ਦੀ ਮੌਸਮ ਸੀ, ਬਹੁਤ ਪਿਆਸ ਲੱਗੀ ਅਤੇ ਲਾਗੇ ਖੂਹ ਚੱਲਦਾ ਵੇਖ ਕਰਕੇ ਉਹ ਐਸਾ ਤਤਵੇਤਾ ਮਹਾਤਮਾ ਉਸ ਖੂਹ ਦੇ ਉੱਤੇ ਚੱਲਿਆ ਗਿਆ ਕੋਲ। ਜਿਹੜਾ ਜੱਟ ਖੂਹ ਨੂੰ ਹੱਕ ਰਿਹਾ ਸੀ ਉਹਨੇ ਬਲਦ ਰੋਕ ਦਿੱਤੇ। ਮਹਾਤਮਾ ਦੇਖ ਕਰਕੇ, ਕੋਈ ਨਾਮ ਜਪਣ ਵਾਲੀ ਰੂਹ ਦੇਖ ਕੇ ਉਹਨੇ ਆ ਕੇ ਹੱਥ ਜੋੜ ਕੇ ਅੱਗੋਂ ਆ ਕੇ ਸਤਿਕਾਰ ਕੀਤਾ, ਮਹਾਤਮਾ ਨੂੰ ਸਿਰ ਝੁਕਾਇਆ। ਅਤੇ ਮਹਾਤਮਾ ਨੇ ਪਿਆਸਾ ਸੀ, ਜਲ ਦੀ ਤ੍ਰੇਹ ਲੱਗੀ ਸੀ ਅਤੇ ਪਾਣੀ ਦੀ ਮੰਗ ਕੀਤੀ। ਉਸ ਵੇਲੇ ਕਹਿੰਦੇ ਜਿਹੜਾ ਉਹ ਜੱਟ ਸੀਗਾ, ਉਸਨੇ ਗਰਮੀ ਦੀ ਮੌਸਮ ਸੀ, ਸੋਚਿਆ ਵੀ ਇਹਨੂੰ ਪਿਆਸ ਬਹੁਤੀ ਲੱਗੀ ਹੈ, ਇਕੱਲਾ ਪਾਣੀ ਕੀ ਪਿਲਾਉਣਾ। ਉਹਦੇ ਕੋਲ ਖੂਹ ਦੇ ਉੱਤੇ ਇੱਕ ਗਊ ਵੱਧੀ ਹੋਈ ਸੀ, ਉਸਨੇ ਪਹਿਲਾਂ ਗਊ ਦਾ ਦੁੱਧ ਚੋਇਆ, ਚੋ ਕਰਕੇ ਇੱਕ ਭਾਂਡੇ ਦੇ ਵਿੱਚ, ਫਿਰ ਕਹਿੰਦੇ ਕੱਚੀ ਲੱਸੀ ਬਣਾ ਕਰਕੇ ਦੁੱਧ ਦੀ, ਬੜੇ ਪ੍ਰੇਮ ਨਾਲ, ਬੜੀ ਸ਼ਰਧਾ, ਬੜੇ ਪਿਆਰ ਨਾਲ ਉਸ ਮਹਾਤਮਾ ਨੂੰ ਬਿਠਾ ਕੇ ਸਤਿਕਾਰ ਨਾਲ ਅਤੇ ਕੱਚੀ ਲੱਸੀ ਉਸ ਨੂੰ ਸਿਖਾਈ ਮਹਾਤਮਾ ਨੂੰ। ਕਹਿੰਦੇ ਉਹ ਨਾਮ ਜਪਣ ਵਾਲੀ ਰੂਹ ਸੀ ਜਿਹੜੀ ਲੱਸੀ ਸੱਕ ਕਰਕੇ ਬਹੁਤ ਖੁਸ਼ ਹੋ ਗਿਆ ਮਹਾਤਮਾ, ਪ੍ਰਸੰਨ ਹੋ ਕਰਕੇ ਮਹਾਤਮਾ ਕਹਿਣ ਲੱਗਿਆ, ਉਸ ਜੱਟ ਜ਼ਿਮੀਂਦਾਰ ਨੂੰ ਕਹਿਣ ਲੱਗਿਆ ਵੀ ਗੁਰਮੁਖ ਪਿਆਰਿਆ, ਤੈਂ ਕਿਵੇਂ ਬੁੱਝ ਲਿਆ ਵੀ ਇਹਨੂੰ ਭੁੱਖ ਵੀ ਲੱਗੀ ਆ, ਤ੍ਰੇਹ ਤਾਂ ਮੈਨੂੰ ਲੱਗੀ ਸੀ ਪਰ ਤੈਂ ਇਹ ਕਿਵੇਂ ਸਮਝ ਲਿਆ ਵੀ ਇਸ ਨੂੰ ਭੁੱਖ ਵੀ ਲੱਗੀ ਆ, ਤੈਂ ਤਾਂ ਦੁੱਧ ਚੋ ਕੇ ਲੱਸੀ ਸੁਕਾ ਕੇ ਮੈਨੂੰ ਛਕਾਉਣਾ ਕੀਤੀ ਆ। ਅੱਗੋਂ ਕਹਿੰਦੇ ਉਹ ਜੱਟ ਜ਼ਿਮੀਂਦਾਰ ਹੱਥ ਜੋੜ ਕੇ ਕਹਿਣ ਲੱਗਿਆ, ਮਹਾਤਮਾ ਜੀ ਮੇਰੇ ਕੋਲ ਗਊ ਸੀ ਵੱਧੀ ਹੋਈ, ਜੋ ਕੁਝ ਮੇਰੇ ਕੋਲ ਸੀ ਮੈਂ ਦੁੱਧ ਚੋ ਕਰਕੇ ਲੱਸੀ ਬਣਾ ਕਰਕੇ ਤੁਹਾਨੂੰ ਛਕਾ ਦਿੱਤੀ, ਮੈਂ ਕੀ ਬੁੱਝਣਾ ਕੀ ਸਮਝਣਾ, ਮੈਂ ਸੋਚਿਆ ਵੀ ਨਾਮ ਜਪਣ ਵਾਲੇ ਪ੍ਰਭੂ ਦੇ ਪਿਆਰੇ ਇਹ ਗੁਰਮੁਖ ਪਿਆਰੇ ਆਏ ਨੇ ਵੀ ਇਹਨਾਂ ਦੀ ਸੇਵਾ ਕਰ ਲਵਾਂ, ਜੋ ਕੁਝ ਕੋਲ ਸੀ ਮੈਂ ਤੁਹਾਨੂੰ ਛਕਾ ਦਿੱਤਾ। ਜਦੋਂ ਕਹਿੰਦੇ ਜੱਟ ਨੇ ਕਿਹਾ ਵੀ ਜੋ ਕੁਝ ਮੇਰੇ ਕੋਲ ਸੀ ਮੈਂ ਤੁਹਾਨੂੰ ਛਕਾ ਦਿੱਤਾ, ਅਤੇ ਉਸ ਵੇਲੇ ਬਹੁਤ ਹੀ ਸਰੂਰ ਦੇ ਵਿੱਚ ਨੇਤਰ ਮਿਟ ਗਏ ਉਸ ਮਹਾਤਮਾ ਦੇ ਆਨੰਦ ਦੇ ਵਿੱਚ। ਥੋੜ੍ਹੇ ਚਿਰ ਬਾਅਦ ਕਹਿਣ ਲੱਗੇ, ਅੱਛਾ ਜੋ ਕੁਝ ਤੇਰੇ ਕੋਲ ਸੀ ਵੀ ਤੈਂ ਮੈਨੂੰ ਸੌਂਪ ਦਿੱਤਾ, ਮੈਨੂੰ ਛਕਾ ਦਿੱਤਾ, ਚੰਗਾ ਜੋ ਤੇਰੇ ਕੋਲ ਸੀ ਤੈਂ ਮੈਨੂੰ ਛਕਾ ਦਿੱਤਾ, ਫਿਰ ਜੋ ਕੁਝ ਹੁਣ ਮੇਰੇ ਕੋਲ ਹੈ ਵਸਤੂ ਉਹ ਮੈਂ ਤੈਨੂੰ ਦਿੰਦਾ। ਲੈ ਵੀ ਗੁਰਮੁਖ ਪਿਆਰਿਆ ਚੰਗਾ, ਮੈਂ ਮੂਹਰੋਂ ਬੋਲਦਾ ਅਤੇ ਤੂੰ ਬੋਲ। ਉਸ ਵੇਲੇ ਮਹਾਤਮਾ ਨੇ ਕਿਹਾ ਬੋਲ ਵਾਹਿਗੁਰੂ, ਉਸਨੇ ਉਚਾਰਨ ਕੀਤਾ, ਫਿਰ ਉਸਨੇ ਕਿਹਾ ਵਾਹਿਗੁਰੂ 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 5-7 ਵਾਰੀ ਉਸ ਮਹਾਤਮਾ ਨੇ ਉਸ ਜੱਟ ਨੂੰ ਕਹਿੰਦੇ ਵਾਹਿਗੁਰੂ ਵਾਹਿਗੁਰੂ ਉਚਾਰਨ ਕਰਾਇਆ। ਅਤੇ ਫਿਰ ਉਹ ਮਹਾਤਮਾ ਕਹਿਣ ਲੱਗਿਆ, ਲਾਈਵੇ ਗੁਰਮੁਖ ਪਿਆਰਿਆ, ਸਭ ਤੋਂ ਚੰਗੀ ਵਸਤੂ ਜੋ ਮੇਰੇ ਕੋਲ ਸੀ ਇਹਦੇ ਨਾਲੋਂ ਕੁਝ ਹੋਰ ਅੱਗੇ ਹੋਰ ਨਹੀਂ, ਸਭ ਤੋਂ ਉੱਤਮ ਸਭ ਤੋਂ ਕੀਮਤੀ ਇਹੋ ਹੀ ਆ, ਮੈਂ ਤੈਨੂੰ ਦੇ ਦਿੱਤੀ ਆ, ਪਰ ਹੁਣ ਇਹਨੂੰ ਭੁੱਲੀ ਨਾ, ਇਹਦਾ ਰਟਨ ਕਰੀ ਜਾਈਂ, ਇਹ ਜਪੀ ਜਾਈਂ ਵਾਹਿਗੁਰੂ ਵਾਹਿਗੁਰੂ ਕਰਕੇ। ਮਹਾਤਮਾ ਕਹਿੰਦੇ ਇਹ ਕੁਝ ਕਹਿ ਕੇ ਚਲਿਆ ਗਿਆ। ਉੱਤੇ ਗੁਰਮੁਖ ਸਿੱਖਿਆ 'ਚ ਜ਼ਿਕਰ ਹੈ ਅਤੇ ਉਹ ਜੱਟ ਜ਼ਿਮੀਂਦਾਰ ਵਾਹਿਗੁਰੂ ਵਾਹਿਗੁਰੂ ਦੇ ਸਿਮਰਨ ਵਿੱਚ ਜੁੱਟ ਗਿਆ। ਕੰਮ ਕਰਦਿਆਂ ਵੀ, ਸਵੇਰੇ ਉੱਠ ਕੇ ਵੀ, ਰਾਤ ਨੂੰ ਵੀ, ਦਿਨ ਰਾਤ ਵਾਹਿਗੁਰੂ 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 ਜੀ ਦੀ ਐਸੀ ਕਿਰਪਾ ਹੋ ਗਈ, ਵਾਹਿਗੁਰੂ ਦਾ ਸਿਮਰਨ ਕਰਦਿਆਂ ਪਹਿਲਾਂ ਤਾਂ ਜਿਹੜਾ ਵਾਹਿਗੁਰੂ ਆ ਭਾਵੇਂ ਮਨ ਨਹੀਂ ਟਿਕਦਾ, ਕਿਉਂਕਿ ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ, ਕਾਲਾ ਹੋਆ ਸਿਆਹੋ। ਪਹਿਲਾਂ ਤਾਂ ਮਨ ਦੀ ਜਿਹੜੀ ਮੈਲ ਹੈ, ਇਹ ਨਾਮ ਉਸ ਮੈਲ ਨੂੰ ਲਾਉਂਦਾ, ਮਨ ਨੂੰ ਨਿਰਮਲ ਕਰਦਾ। ਅਤੇ ਜਦੋਂ ਮਨ ਨਿਰਮਲ ਹੋ ਜਾਵੇ, ਫਿਰ ਮਨ ਇਕਾਗਰ ਹੋ ਜਾਂਦਾ ਅਤੇ ਵਾਹਿਗੁਰੂ ਨਾਮ ਵਿੱਚ ਰਸ ਭਰ ਜਾਂਦਾ, ਫਿਰ ਰਸ ਆਉਂਦਾ, ਆਨੰਦ ਆਉਂਦਾ। ਮਹਾਤਮਾ ਦੀ ਐਸੀ ਉੱਚੀ ਅਵਸਥਾ ਹੋ ਗਈ ਸਿਮਰਨ 'ਚ ਜੁੜਿਆ, ਅਤੇ ਉਹਦੀ ਬਾਣੀ ਵੀ ਜੋ ਮੁੱਖੋਂ ਬੋਲਦਾ ਉਹ ਸੱਚ ਹੋਣ ਲੱਗ ਗਿਆ, ਵਾਕ ਸਿੱਧੀ ਹੋ ਗਈ। ਲੋਕਾਂ ਦੇ ਵਿੱਚ ਆਮ ਚਰਚਾ ਹੋ ਗਈ ਵੀ ਜੋ ਇਹ ਜੱਟ ਕਹਿ ਦਿੰਦਾ ਉਹ ਪੂਰਾ ਹੁੰਦਾ। ਹੁਣ ਉਹ ਸਿਮਰਨ ਵਿੱਚ ਐਸਾ ਜੁੜ ਗਿਆ, ਕੰਮ ਕਾਰ ਵੀ ਕਰਦਾ, ਪਰ ਹੁਣ ਉਹ ਨਾਲ ਕੰਮ ਨਾਲ ਇੰਨੀ ਪ੍ਰੀਤੀ ਨਹੀਂ ਹੈ, ਹੁਣ ਪ੍ਰੀਤੀ ਵਾਹਿਗੁਰੂ ਨਾਮ ਨਾਲ ਹੈ। ਖੇਤੀ ਤਾਂ ਕਰਦਾ, ਪਰ ਖੇਤੀ ਹੁਣ ਉਸ ਢੰਗ ਨਾਲ ਕਰਦਾ ਜਿਵੇਂ ਮੇਰੇ ਸਤਿਗੁਰੂ ਨੇ ਫਰਮਾਇਆ ਨਾ, ਮਨਹਾਲੀ ਕਿਰਸਾਨੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ ਨਾਲ। ਹੁਣ ਐਸੀ ਖੇਤੀ ਵੀ ਨਾਲ ਨਾਲ ਕਰੀ ਜਾਂਦਾ ਹੈ। ਜਿਹੜੇ ਆਮ ਲੋਕ ਨੇ ਲਾਗੇ ਦੇ ਖੇਤਾਂ ਵਾਲੇ, ਉਹ ਬੜੀ ਬਹੁਤ ਵਾਰੀ ਜ਼ਮੀਨ ਨੂੰ ਵਾਹੁੰਦੇ ਨੇ, ਸੁਹਾਗੇ ਫੇਰਦੇ ਨੇ, ਅਤੇ ਫਿਰ ਬੀਜ ਬੀਜਦੇ ਨੇ, ਫਿਰ ਵੀ ਉਹਦਾ ਬਹੁਤ ਸਾਰੀ ਗੋਡੀ ਪਾਉਂਦੇ ਨੇ, ਪਾਣੀ ਬੜੀ ਸੰਭਾਲ, ਅਤੇ ਬਸ ਇਹ ਜੋ ਕੁਝ ਕਰਦਾ ਨਾਮ ਜਪਦਾ, ਇੱਕ ਵਾਰੀ ਵਾਹ ਕਰਕੇ ਬੀਜ ਬੀਜ ਦਿੰਦਾ, ਬਹੁਤਾ ਕੁਝ ਨਹੀਂ ਕਰਦਾ। ਪਰ ਫਸਲ ਜਿਹੜੀ ਹੁੰਦੀ ਆ ਲਾਗੇ ਦੇ ਲੋਕਾਂ ਨਾਲੋਂ ਵੱਧ, ਉਹਨਾਂ ਨਾਲੋਂ ਬਹੁਤ ਸੁੰਦਰ ਵੱਧ ਹੁੰਦੀ ਆ, ਅਤੇ ਵੱਧ ਦਾਣੇ ਨਿਕਲਦੇ ਨੇ, ਦੇਖਣ ਵਾਲੇ ਹੈਰਾਨ। ਅਤੇ ਲੋਕ ਹੈਰਾਨ ਹੁੰਦੇ ਪਏ ਨੇ ਵੀ ਇਹਦਾ ਕਿਹਾ ਵੀ ਸੱਚ ਹੁੰਦਾ। ਲੋਕਾਂ 'ਚ ਦੂਰ ਦੂਰ ਚਰਚਾ ਹੋ ਗਈ, ਕਿਉਂਕਿ ਪ੍ਰਭੂ ਦੇ ਪਿਆਰੇ ਦੇ ਨਾਮ ਚਰੰਗੇ ਹੋਣ ਕਰਕੇ, ਨਾਮ ਦੀ ਸਿਫਤ, ਨਾਮ ਜਪਣ ਵਾਲੇ ਦੀ ਮਹਿਮਾ ਐਸੀ ਦੂਰ ਦੂਰ ਤੱਕ ਜਦੋਂ ਮਹਿਮਾ ਫੈਲ ਗਈ, ਤਾਂ ਜ਼ਿਕਰ ਕੀਤਾ ਉੱਥੇ ਭਾਈ ਸਾਹਿਬ ਜੀ ਨੇ, ਇੱਕ ਪੰਡਿਤ ਈਸ਼ਰ ਸਿੰਘ, ਬਹੁਤ ਵਿਦਵਾਨ ਹੋਇਆ, ਕੋਈ ਪੰਡਿਤ ਜਾਤੀ ਕਰਕੇ ਨਹੀਂ ਸੀ, ਉਹ ਵਿਦਵਤਾ ਕਰਕੇ ਸੀ, ਚਾਰੇ ਵੇਦਾਂ ਦਾ ਵਕਤਾ, ਸਿਮਰਤੀਆਂ ਸ਼ਾਸਤਰਾਂ ਦਾ ਐਸਾ ਵਿਦਵਾਨ ਸੀ, ਮਹਾਨ ਗੁਰਬਾਣੀ ਦਾ ਵੀ ਗਿਆਤਾ, ਗੁਰੂ ਕਾ ਸਿੰਘ ਸੀ ਪੰਡਿਤ ਈਸ਼ਰ ਸਿੰਘ, ਪੰਡਿਤ ਵਿਦਵਾਨ ਕਰਕੇ ਉਸਨੂੰ ਕਹਿੰਦੇ ਸਨ। ਉਹਨੇ ਵੀ ਸੁਣ ਲਿਆ ਕਿਸੇ ਦੇ ਕੋਲੋਂ ਵੀ ਫਲਾਨਾ ਲੁਧਿਆਣੇ ਦੇ ਕੋਲ ਲਾਗੇ 5-7 ਕਿਲੋਮੀਟਰ 'ਤੇ ਵੀ ਇੱਕ ਪਿੰਡ ਵਿੱਚ ਜੱਟ ਰਹਿੰਦਾ, ਵੀ ਬੜਾ ਸਿਮਰਨ ਕਰਦਾ, ਵੀ ਲੋਕ ਉਹਦੀ ਬੜੀ ਉਸਤਤੀ ਕਰਦੇ ਨੇ। ਇਹ ਜਿਹੜਾ ਪੰਡਿਤ ਈਸ਼ਰ ਸਿੰਘ ਸੀ, ਬੜਾ ਤਿਆਗੀ ਵਿਰਾਗੀ ਸੀ, ਬੜਾ ਬਰਕਤ ਸੀ ਇਹ ਵੀ। ਇਹਦਾ ਜ਼ਿਕਰ ਇਸ ਤਰ੍ਹਾਂ ਵੀ ਹੈ, ਕਥਨ ਹੈ ਉੱਥੇ, ਕਹਿੰਦੇ ਨਾਭੇ ਦੇ ਰਾਜੇ ਮਹਾਰਾਜਾ ਹੀਰਾ ਸਿੰਘ ਨੇ ਇਸ ਪੰਡਿਤ ਈਸ਼ਰ ਸਿੰਘ ਨੂੰ ਇੱਕ ਵਾਰ ਇਹਦੀ ਵਿਦਵਤਾ ਤੋਂ ਪ੍ਰਭਾਵਿਤ ਹੋ ਕੇ 1,00,000 ਰੁਪਈਆ ਨੂੰ ਦੇਣਾ ਚਾਹਿਆ, ਅਤੇ ਇਹਨੇ ਅੱਗੋਂ ਇਨਕਾਰ ਕਰ ਦਿੱਤਾ। ਜਦੋਂ ਇਹਨੇ ਅੱਗੋਂ ਇਨਕਾਰ ਕਰ ਦਿੱਤਾ ਲੈਣ ਤੋਂ ਵੀ ਮੈਂ ਨਹੀਂ ਲੈਣਾ, ਉਹਨਾਂ ਸਮਿਆਂ 'ਚ 1,00,000 ਰੁਪਈਆ ਦੇਖੋ ਕਿੰਨਾ ਮਿਹਣੇ ਰੱਖਦਾ ਹੋਵੇਗਾ। ਤਾਂ ਜਿਹੜੇ ਹੋਰ ਸਰਦਾਰ ਸੀ ਈਸ਼ਰ ਸਿੰਘ ਨੂੰ, ਇਸ ਪੰਡਿਤ ਨੂੰ ਕਹਿਣ ਲੱਗੇ, ਪੰਡਿਤ ਜੀ ਲੈ ਲਓ, ਤੁਸੀਂ ਕਿਉਂ ਇਨਕਾਰ ਕਰਦੇ ਹੋ 1,00,000 ਰੁਪਈਆ ਲੈਣ ਤੋਂ, ਮਹਾਰਾਜਾ ਹੀਰਾ ਸਿੰਘ ਵਰਗਾ ਕੋਈ ਦਾਨੀ ਤੁਹਾਨੂੰ ਮਿਲਣਾ ਨਹੀਂ। ਅੱਗੋਂ ਪੰਡਿਤ ਈਸ਼ਰ ਸਿੰਘ ਜੀ ਕਹਿਣ ਲੱਗੇ, ਜੇ ਮਹਾਰਾਜਾ ਹੀਰਾ ਸਿੰਘ ਵਰਗਾ ਦਾਨੀ ਨਹੀਂ ਕੋਈ, ਤਾਂ ਪੰਡਿਤ ਈਸ਼ਰ ਸਿੰਘ ਵਰਗਾ ਕੋਈ ਤਿਆਗੀ ਅਤੇ ਇਨਕਾਰ ਕਰਨ ਵਾਲਾ ਵੀ ਤੁਹਾਨੂੰ ਕੋਈ ਨਹੀਂ ਮਿਲਣਾ। ਤੁਸੀਂ ਤਾਂ ਆ 1,00,000 ਰੁਪਈਆ ਕਹਿੰਦੇ ਹੋ ਵੀ ਇਹ ਦਾਨੀ ਆ, ਲੈ ਲਓ, ਇਹ ਤੋਂ ਦਾਨੀ ਕਹਾਉਂਦੇ ਹੋ। ਮਹਾਰਾਜਾ ਹੀਰਾ ਸਿੰਘ ਹਰਿਦੁਆਰ ਤੋਂ ਲੈ ਕੇ ਇੱਥੋਂ ਤੱਕ ਲੁਧਿਆਣੇ ਤੱਕ ਭਾਵੇਂ ਸੜਕ ਦੇ ਉੱਤੇ ਮੋਹਰਾਂ ਵਿਛਾ ਦੇਵੇ ਮੈਨੂੰ ਦੇਣ ਵਾਸਤੇ, ਮੈਂ ਤਾਂ ਵੀ ਉਹਨਾਂ ਵਾਲਾ ਤੱਕਾਂਗਾ ਨਹੀਂ ਹਾਂ। ਅਤੇ ਉਹਦਾ ਈਸ਼ਰ ਸਿੰਘ ਨੇ ਉਹਨਾਂ ਨੂੰ ਦੱਸਿਆ, ਐਸਾ ਤਿਆਗੀ ਉਹ। ਆਖਰ ਉਹ ਪੰਡਿਤ ਈਸ਼ਰ ਸਿੰਘ ਕਹਿੰਦੇ ਉਸ ਜੱਟ ਦੇ ਕੋਲ ਜਿੱਥੇ ਖੇਤ ਵਿੱਚ ਵਾਹਿਗੁਰੂ ਵਾਹਿਗੁਰੂ ਜਪਦਾ ਪਿਆ ਸੀ ਨਾ, ਉੱਥੇ ਉਹ ਪਹੁੰਚ ਗਿਆ। ਜ਼ਿਕਰ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਥੇ ਪਾਵਨ ਬਾਣੀ 'ਚ ਕਿਹਾ ਹੈ ਨਾ, ਵੀ ਨਾਮੈ ਬਿਨ ਮਰ ਜਾਈ ਰੱਬ ਦੇ ਪਿਆਰੇ ਦੀ ਕੀ ਅਵਸਥਾ ਹੁੰਦੀ ਆ। ਕਹਿੰਦੇ ਈਸ਼ਰ ਸਿੰਘ ਜੱਟ ਕੋਲ ਆਇਆ, ਆਪਸ ਵਿੱਚ ਮਿਲੇ, ਬੜਾ ਸਤਿਕਾਰ ਕੀਤਾ ਜੱਟ ਨੇ। ਵਿਦਵਾਨ ਆਇਆ ਸਾਧੂ ਜਾਣ ਕੇ, ਸਾਧੂ ਲਿਬਾਸ ਸੀਗਾ ਪੰਡਿਤ ਈਸ਼ਰ ਸਿੰਘ, ਅਤੇ ਗੱਲਾਂ ਬਾਤਾਂ ਕੀਤੀਆਂ। ਪੰਡਿਤ ਈਸ਼ਰ ਸਿੰਘ ਨੇ ਪੁੱਛਿਆ ਵੀ ਤੂੰ ਵਾਹਿਗੁਰੂ ਵਾਹਿਗੁਰੂ ਕਿਉਂ ਜਪਦਾ? ਅੱਗੋਂ ਜੱਟ ਕਹਿਣ ਲੱਗਿਆ ਮੇਰੇ ਉਸ ਮੁਰਸਦ ਨੇ ਮੈਨੂੰ ਵਾਹਿਗੁਰੂ ਵਾਹਿਗੁਰੂ ਜਪਾਇਆ ਅਤੇ ਕਿਹਾ ਉਹਨਾਂ ਨੇ ਵੀ ਵਾਹਿਗੁਰੂ ਵਾਹਿਗੁਰੂ ਜਪੀ ਜਾਣਾ ਅਤੇ ਮੈਂ ਤਾਂ ਜਪਦਾ ਹਾਂ। ਅੱਗੋਂ ਈਸ਼ਰ ਸਿੰਘ ਕਹਿਣ ਲੱਗਿਆ ਵੀ ਜੇ ਤੂੰ ਵਾਹਿਗੁਰੂ ਵਾਹਿਗੁਰੂ ਨਾ ਜਪੇਗਾ ਤਾਂ ਕਹਿਣਾ ਛੱਡ ਦੇਵੇਗਾ ਤਾਂ ਕੀ ਹੋ ਜਾਵੇਗਾ? ਜੱਟ ਉਸ ਵੇਲੇ ਕੁਝ ਕੁ ਚੁੱਪ ਹੋ ਕੇ ਕਹਿਣ ਲੱਗਿਆ ਪੰਡਿਤ ਜੀ ਮੈਂ ਵਾਹਿਗੁਰੂ ਵਾਹਿਗੁਰੂ ਨਾ ਕਹਾਂ ਤਾਂ ਮਰ ਜਾਵਾਂਗਾ, ਮੈਂ ਜੀ ਨਹੀਂ ਸਕਾਂਗਾ ਇਹ ਤੋਂ ਬਿਨਾਂ, ਮੇਰੀ ਹੁਣ ਜਿੰਦ ਜਾਨ ਹੀ ਵਾਹਿਗੁਰੂ ਨਾਮ ਬਣ ਗਿਆ, ਇਹ ਮੈਂ ਸੱਚ ਕਹਿੰਦਾ ਮੈਂ ਵਾਹਿਗੁਰੂ ਨਾ ਕਹਾਂਗਾ ਤਾਂ ਮੈਂ ਮਰ ਜਾਵਾਂਗਾ। ਗੁਰਬਾਣੀ 'ਚ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਨ੍ਹਾਂ ਨੂੰ ਵਾਹਿਗੁਰੂ ਨਾਮ ਭੁੱਲ ਜਾਂਦਾ ਉਹ ਆਤਮਿਕ ਮੌਤ ਮਰ ਜਾਂਦੇ ਨੇ। ਗੁਰੂ ਰਾਮਦਾਸ ਜੀ ਮਹਾਰਾਜ ਵੀ ਇੱਥੇ ਕਿਰਪਾ ਕਰਦੇ ਹਨ, ਮੈਂ ਜੀਵਾਂ ਨਾਮ ਧਿਆਏ ਸਤਿਗੁਰੂ ਜੀ ਕਹਿੰਦੇ ਨੇ ਜਿਉਂ ਮਛਲੀ ਬਿਨ ਨੀਰੈ ਬਿਨ ਸੈ ਤਿਉਂ ਨਾਮੈ ਬਿਨ ਮਰ ਜਾਈ। ਨਾਮ ਤੋਂ ਬਿਨਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਤੜਪ ਤੜਪ ਕੇ ਮਰ ਜਾਂਦੀ ਆ, ਇਸੇ ਤਰ੍ਹਾਂ ਭਾਈ ਪ੍ਰਭੂ ਦਾ ਪਿਆਰਾ ਜਿਹੜਾ ਨਾਮ ਜਪਣ ਵਾਲਾ ਉਹ ਨਾਮ ਤੋਂ ਬਿਨਾਂ ਜੀ ਨਹੀਂ ਸਕਦਾ, ਕਿਉਂ ਬਿਨ ਹਰ ਨਾਮੈ ਮਰ ਜਾਈ, ਨਾਮ ਤੋਂ ਮੇਰਾ ਬਣ ਜਾਣਾ ਹੁੰਦਾ ਹੈ।
ਮੇਰੇ ਪ੍ਰਭ ਕਿਰਪਾ ਜਲ ਦੇਵ ਹੋ ਹਰ ਨਾਈ।
ਇਸ ਕਰਕੇ ਵਾਹਿਗੁਰੂ ਦੇ ਪਾਸੋਂ ਨਾਮ ਹੀ ਮੰਗਣਾ। ਹੁਣ ਉਸ ਜੱਟ ਨੂੰ ਉਸ ਨਾਮ 'ਚ ਰੰਗੀ ਹੋਈ ਰੂਹ ਨੇ ਤਾਂ 5-7 ਵਾਰੀ ਵਾਹਿਗੁਰੂ ਵਾਹਿਗੁਰੂ ਕਹਾਇਆ, ਉਹ ਤਾਂ ਮਹਾਤਮਾ ਸੀ। ਅਸੀਂ ਵੀ ਜਿਹੜੇ ਗੁਰੂ ਵਾਲੇ ਕਹਾਉਣ ਵਾਲੇ ਹਾਂ, ਗੁਰੂ ਵਾਲੇ ਬਣੇ ਹਾਂ, ਗੁਰੂ ਪਿਆਰਿਓ, ਸਾਨੂੰ ਵੀ ਗੁਰੂ ਰੂਪ ਹੋ ਕੇ 5 ਪਿਆਰਿਆਂ ਨੇ ਵਾਹਿਗੁਰੂ ਵਾਹਿਗੁਰੂ ਜਪਾਇਆ। ਗੁਰਮੰਤਰ ਅਤੇ ਮੂਲ ਮੰਤਰ ਗੁਰੂ ਕੀ ਮਰਜ਼ਾਦਾ ਮੁਤਾਬਕ ਸਾਨੂੰ ਗੁਰੂ ਨੇ ਬਖਸ਼ਿਸ਼ ਕੀਤਾ, ਇਕੱਲਾ ਜਪਾਇਆ ਹੀ ਨਹੀਂ। ਪਹਿਲਾਂ ਜਦੋਂ ਮੁੱਖ ਵਿੱਚ 5 ਚੂਲੇ ਛਕਾਏ ਨੇ ਉਸ ਵੇਲੇ ਵੀ ਕਿਹਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਨੇਤਰਾਂ ਦੇ ਵਿੱਚ 5 ਛੇਟੇ ਅੰਮ੍ਰਿਤ ਦੇ ਪਾਏ ਨੇ ਉਸ ਵੇਲੇ ਵੀ 5 ਵਾਰੀ ਕਿਹਾ ਗਿਆ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਜਿਹੜੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਕੋ ਕਹਿਣ ਵਾਲੇ ਸੀ ਉਹ ਗੁਰੂ ਰੂਪ ਹੋ ਕੇ 5 ਪਿਆਰੇ ਕਹਿੰਦੇ ਸਨ, ਕੋਈ ਆਮ ਵਿਅਕਤੀ ਨਹੀਂ ਸਨ। ਉਦੋਂ ਅੱਗੇ ਗੁਰਸਿੱਖੀ ਵਿੱਚ ਹੋਰ ਹੈ ਹੀ ਕੋਈ ਨਹੀਂ ਉਸ ਤੋਂ ਉੱਤੇ, ਜੋ 5 ਪਿਆਰਿਆਂ ਦੀ ਗੁਰੂ ਘਰ ਮਰਜ਼ਾਦਾ ਮੁਤਾਬਕ ਮਹਿਮਾ ਹੈ ਨਾ, ਸਿਫਤ ਹੈ। ਗੁਰਸਿੱਖੀ ਵਿੱਚ 5 ਪਿਆਰਿਆਂ ਤੋਂ ਅੱਗੇ ਕੁਝ ਨਹੀਂ ਹੈ, ਗੁਰੂ ਤੋਂ ਅੱਗੇ 5 ਪਿਆਰੇ ਗੁਰੂ ਦਾ ਰੂਪ ਹਨ। ਉਹਨਾਂ ਗੁਰੂ ਕੇ ਲਾਲਾ ਨੇ 5 ਪਿਆਰਿਆਂ ਨੂੰ ਸਾਨੂੰ ਇਹ ਬਖਸ਼ਿਸ਼ ਕੀਤੀ ਆ ਨੇਤਰਾਂ 'ਚ ਪਾਉਣ ਵੇਲੇ ਵੀ, ਫਿਰ ਸੀਸ ਵਿੱਚ ਵੀ ਜਦੋਂ 5 ਅੰਮ੍ਰਿਤ ਦੇ ਛਿੱਟੇ ਪਾਏ ਨੇ ਉਦੋਂ ਵੀ ਕਿਹਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੇ ਫਿਰ ਜਦੋਂ 5 ਵਾਰ ਮੂਲ ਮੰਤਰ ਅਤੇ 5 ਵਾਰ ਗੁਰਮੰਤਰ ਦ੍ਰਿੜ ਕਰਾਇਆ ਉਸ ਵੇਲੇ ਵੀ ਸਾਨੂੰ ਜਪਾਇਆ, ਮੂਲ ਮੰਤਰ ਵੀ ਅਤੇ ਵਾਹਿਗੁਰੂ ਦਾ ਵੀ ਜਾਪ ਕਰਾਇਆ ਹੈ। ਪਰ ਅਫਸੋਸ ਹੈ ਉਸ ਗੁਰਮੰਤਰ ਅਤੇ ਗੁਰੂ ਦੇ ਬਖਸ਼ਿਸ਼ ਕੀਤੇ ਮੂਲ ਮੰਤਰ ਨੂੰ ਗੁਰਮੰਤਰ ਨੂੰ ਅਸੀਂ ਭੁੱਲ ਬੈਠੇ ਹਾਂ। ਅਤੇ ਜਿਨ੍ਹਾਂ ਨੂੰ ਨਹੀਂ ਵਿਸਰਿਆ, ਜਿਹੜੇ ਗੁਰੂ ਦੇ ਸਿਧਾਂਤ ਮੁਤਾਬਕ ਜ਼ਿੰਦਗੀ ਜਿਉਂਦੇ ਨੇ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕੁਰਬਾਣੀ ਤਿੰਨਾਂ ਗੁਰਸਿੱਖਾਂ ਪਿਛਲ ਰਾਤੀ ਉੱਠ ਵਹੰਦੇ, ਕੁਰਬਾਣੀ ਤਿੰਨਾਂ ਗੁਰਸਿੱਖਾਂ ਹੋ ਇੱਕ ਮਨ ਗੁਰ ਜਾਪ ਜਪੰਦੇ। ਭਾਈ ਸਾਹਿਬ ਜੀ ਕਹਿੰਦੇ ਮੈਂ ਸਦਕੇ ਜਾਂਦਾ ਕੁਰਬਾਨ ਜਾਂਦਾ ਜਿਹੜੇ ਇਕਾਗਰ ਮਨ ਹੋ ਕਰਕੇ ਭਾਈ ਅੰਮ੍ਰਿਤ ਵੇਲੇ ਵਾਹਿਗੁਰੂ ਦੇ ਨਾਮ ਨੂੰ ਸੰਭਾਲਦੇ ਨੇ, ਵਾਹਿਗੁਰੂ ਦਾ ਨਾਮ ਜਪਦੇ ਹਨ। ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਵੀ ਇੱਕ ਵਾਰ ਗੁਰੂ ਕੇ ਸਿੱਖਾਂ ਨੇ ਪੁੱਛਿਆ ਵੀ ਮਹਾਰਾਜ ਗੁਰਸਿੱਖ ਨੂੰ ਕਿਸ ਢੰਗ ਦੇ ਨਾਲ ਨਾਮ ਜਪਣਾ ਚਾਹੀਦਾ? ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਨੇ ਉਸ ਵੇਲੇ ਕਿਰਪਾ ਕਰਕੇ ਬਖਸ਼ਿਸ਼ ਕੀਤੀ। ਮਹਾਰਾਜ ਕਹਿੰਦੇ ਭਾਈ ਗੁਰੂ ਕਾ ਸਿੱਖ ਪਹਿਰ ਰਾਤ ਰਹਿੰਦਿਆਂ ਉੱਠ ਕਰਕੇ ਇਸ਼ਨਾਨ ਕਰਕੇ ਮੋਰ ਸਰੂਪ ਮੋਹਰੇ ਦਮੋ ਧਾਰੇ ਗੁਰਬਾਣੀ ਕੋ ਹਿਰਦੈ ਵਿਚਾਰੇ। ਮਹਾਰਾਜ ਕਹਿੰਦੇ ਮਨ ਕੋ ਦ੍ਰਿੜ ਕਰ ਸੁਰਤ ਟਿਕਾਵੈ ਪ੍ਰਾਤ ਹੋਤ ਲਓ ਨਾਮ ਅਲਾਵੈ। ਜਿਵੇਂ ਗੁਰੂ ਰਾਮਦਾਸ ਜੀ ਦਾ ਹੁਕਮ ਹੈ ਨਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠਾਰ ਨਾਮ ਧਿਆਵੈ, ਉੱਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਣ ਆਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਖ ਪਾਪ ਦੋਖ ਲਹਿ ਜਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ, ਜਿਸ ਨੂੰ ਦਇਆਲ ਹੋਵੇ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹੇ ਨਾਮ ਜਪਾਵੈ। ਉਹਦੀ ਐਸੀ ਅਵਸਥਾ ਗੁਰਸਿੱਖ ਦੀ, ਜਿਹੜਾ ਆਪ ਜਪਦਾ ਅਤੇ ਹੋਰਾਂ ਨੂੰ ਜਪਾਵਣ ਵਾਲਾ ਬਣ ਜਾਂਦਾ। ਗੁਰੂ ਰਾਮਦਾਸ ਜੀ ਬਾਰੇ ਕਹਿੰਦੇ, ਉਸ ਗੁਰਸਿੱਖ ਦੇ ਚਰਨਾਂ ਦੀ ਧੂੜੀ ਮੈਂ ਮੰਗਦਾ ਹਾਂ। ਧੰਨ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਇੱਥੇ ਕਿਰਪਾ ਕਰਦੇ ਹਨ, ਮਾਲਕ ਦੇ ਪਾਸੋਂ ਇਹ ਮੰਗ ਮੰਗਣੀ ਹੈ, ਮੇਰੇ ਪ੍ਰਭ ਕਿਰਪਾ ਜਲ ਦੇਵੋ ਹਰ ਨਾਈ। ਹੇ ਮੇਰੇ ਪ੍ਰਭੂ, ਹੇ ਵਾਹਿਗੁਰੂ ਜੀ, ਕਿਰਪਾ ਕਰੋ, ਬਖਸ਼ਿਸ਼ ਕਰੋ, ਸਾਨੂੰ ਹਰੀ ਨਾਮ ਰੂਪੀ ਜਲ ਦੇਣਾ ਕਰੋ।
ਅੰਤਰ ਨਾਮ ਮੰਗਾਂ ਦਿਨ ਰਾਤੀ, ਨਾਮੇ ਹੀ ਸ਼ਾਂਤ ਪਾਈ।
ਹਾਂ, ਅੰਤਰ ਨਾਮ ਮੰਗਾਂ ਦਿਨ ਰਾਤੀ, ਹੇ ਵਾਹਿਗੁਰੂ ਜੀ, ਮੈਂ ਦਿਨ ਰਾਤ ਤੇਰੇ ਪਾਸੋਂ, ਅੰਦਰੋਂ ਆਪਣੇ ਹਿਰਦੇ ਵਿੱਚ ਤੇਰੇ ਪਾਸੋਂ ਨਾਮ ਦੀ ਮੰਗ ਹੀ ਮੰਗਦਾ ਹਾਂ। ਹਾਂ, ਅੰਤਰ ਨਾਮ ਮੰਗਾਂ ਦਿਨ ਰਾਤੀ, ਦਿਨ ਰਾਤ, ਕਿਉਂਕਿ ਨਾਮੇ ਹੀ ਸ਼ਾਂਤ ਪਾਈ। ਵਾਹਿਗੁਰੂ ਜੀ, ਤੇਰੇ ਨਾਮ ਕਰਕੇ ਸਾਨੂੰ ਸ਼ਾਂਤੀ ਪ੍ਰਾਪਤ ਹੋਣੀ ਆ, ਹੋਰ ਕਾਸੇ ਨਾਲ ਸ਼ਾਂਤੀ ਨਹੀਂ ਪ੍ਰਾਪਤ ਹੋਣੀ, ਕਿਉਂਕਿ ਛਾਤੀ ਸ਼ੀਤਲ ਮਨ ਸੁਖੀ ਸੰਤ ਗੋਬਿੰਦ ਗੁਣ ਗਾਏ। ਵਾਹਿਗੁਰੂ ਦੇ ਨਾਮ ਨਾਲ ਹੀ, ਵਾਹਿਗੁਰੂ ਦੇ ਗੁਣ ਗਾਉਂਦਿਆਂ ਹੀ ਸ਼ਾਂਤੀ ਪ੍ਰਾਪਤ ਹੋਣੀ ਹੈ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਜੋ ਚਾਤ੍ਰਿਕ ਜਲ ਬਿਨ ਬਿਲ ਲਾਵੇ, ਬਿਨ ਜਲ ਪਿਆਸ ਨ ਜਾਈ।
ਜੋ ਚਾਤ੍ਰਿਕ ਜਲ ਬਿਨ ਬਿਲ ਲਾਵੇ, ਚਾਤ੍ਰਿਕ ਚਿਤਵਤ ਬਰਸਤ ਮੇਹ, ਕਿਰਪਾ ਸਿੰਧ ਕਰਨਾ ਪ੍ਰਭ ਧਾਰੋ, ਹਰ ਪ੍ਰੇਮ ਭਗਤ ਕੋ ਨੇਹ। ਚਾਤ੍ਰਿਕ ਚਿਤਵਤ ਬਰਸਤ ਮੇਹ, ਜਿਉਂ ਚਾਤ੍ਰਿਕ ਜਲ ਬਿਨ ਬਿਲ ਲਾਵੇ, ਜਿਵੇਂ ਜਲ ਤੋਂ ਬਿਨਾਂ ਪਪੀਹਾ ਜਿਹੜਾ ਚਾਤ੍ਰਿਕ ਹੈ ਬਬੀਹਾ, ਉਹ ਬਿਲ ਲਾਵੇ, ਕਿਵੇਂ ਬਿਲਲਾਪ ਕਰਦਾ, ਕਿਵੇਂ ਵਾਰ ਵਾਰ ਉਹ ਪਿਰਿਓ ਪਿਰਿਓ ਦੇ ਰਟਣ ਵਿੱਚ ਲੱਗਿਆ ਰਹਿੰਦਾ ਹੈ, ਸਵੰਤੀ ਬੂੰਦ ਦੀ ਪ੍ਰਾਪਤੀ ਲਈ, ਹੋਰ ਆਮ ਜਲ ਲਏ ਨਹੀਂ। ਸਿਆਣਿਆਂ ਗੁਰਮੁਖਾਂ ਮਹਾਂਪੁਰਸ਼ਾਂ ਦੇ ਪਾਸੋਂ ਸੁਣਿਆ ਵੀ ਕਹਿੰਦੇ, ਜਿਹੜਾ ਪਪੀਹਾ ਹੁੰਦਾ ਉਹਦੇ ਗਲੇ ਦੇ ਵਿੱਚ ਛੇਕ ਹੁੰਦਾ, ਆਮ ਜਿੰਨਾ ਮਰਜ਼ੀ ਉਹ ਪਾਣੀ ਪੀ ਲਵੇ, ਜਿੰਨਾ ਮਰਜ਼ੀ ਮੀਂਹ ਪਈ ਜਾਵੇ, ਉਹ ਸਾਰਾ ਉਹ ਛੇਕ ਤਾਂ ਹੀ ਨਿਕਲ ਜਾਂਦਾ ਹੈ, ਉਹ ਤ੍ਰਿਪਤ ਨਹੀਂ ਹੁੰਦਾ, ਉਹਨੂੰ ਰੱਜ ਨਹੀਂ ਆਉਂਦਾ ਪਪੀਹੇ ਨੂੰ ਆਮ ਪਾਣੀ ਕਰਕੇ। ਜਦੋਂ ਕਹਿੰਦੇ ਸਵੰਤੀ ਬੂਦ ਨਛੱਤਰ ਤੋਂ ਵਰੀ ਹੋਈ ਉਹਨੂੰ ਪ੍ਰਾਪਤ ਹੁੰਦੀ ਆ ਨਾ, ਉਹ ਨਹੀਂ ਛੇਕ ਤਾਂ ਹੀ ਨਿਕਲਦੀ ਉਹਦੇ, ਜਦੋਂ ਉਹ ਮਿਲ ਜਾਵੇ ਤਾਂ ਫਿਰ ਉਹ ਸਵੰਤੀ ਬੂੰਦ ਨੂੰ ਪਾ ਕਰਕੇ ਫਿਰ ਉਹ ਆਨੰਦ ਹੋ ਜਾਂਦਾ ਹੈ। ਸਵੰਤੀ ਬੂੰਦ ਦੀ ਬੜੀ ਸਿਫਤ ਮਹਿਮਾ ਧਾਰਮਿਕ ਗ੍ਰੰਥਾਂ ਦੇ ਅੰਦਰ ਵਰਣਨ ਕੀਤੀ ਆ, ਕਿੰਨੀ ਕਲਰ ਵਾਲੀ ਧਰਤੀ ਹੋਵੇ ਕਹਿੰਦੇ, ਜੇਕਰ ਸਵੰਤੀ ਬੂੰਦ ਉਸ ਕਲਰ ਵਾਲੀ ਧਰਤੀ ਦੇ ਉੱਤੇ ਪੈ ਜਾਵੇ ਤਾਂ ਕਲਰ ਧਰਤੀ ਦਾ ਖਤਮ ਹੋ ਜਾਂਦਾ, ਟਾਹਲੀ 'ਤੇ ਪੈ ਜੇ, ਬੇਰ 'ਤੇ ਪੈ ਜੇ, ਕੇਲੇ 'ਤੇ ਪੈ ਜੇ, ਉਹਦੇ 'ਚੋਂ ਕਹਿੰਦੇ ਮੁਸ਼ਕ ਪੂਰ ਪੈਦਾ ਹੋ ਜਾਂਦਾ, ਐਸੀ ਉਹਦੇ ਵਿੱਚ ਸਵੰਤੀ ਬੂੰਦ ਦੀ ਖੂਬੀ ਹੈ, ਇਹ ਉਹਦੇ 'ਚ ਗੁਣ ਹੈ, ਐਸੀ ਉਹਦੀ ਤਸ਼ੀਰ ਹੈ। ਅਤੇ ਉਹੀ ਸਵੰਤੀ ਬੂੰਦ ਜੇ ਕਿਸੇ ਆਮ ਵਿਅਕਤੀ ਮਨੁੱਖ 'ਤੇ ਵੀ ਕਹਿੰਦੇ ਪੈ ਜਾਵੇ ਤਾਂ ਉਹ ਚੱਕਰਵਰਤੀ ਬਾਦਸ਼ਾਹ ਬਣ ਜਾਂਦਾ, ਐਸਾ ਵੀ ਪੜ੍ਹਿਆ ਗ੍ਰੰਥਾਂ ਦੇ ਅੰਦਰ। ਜੇ ਕਦੇ ਖੋਤੇ 'ਤੇ ਪੈ ਜਾਵੇ ਉਹਨੂੰ ਹਲਕਾ ਵੀ ਹੋ ਜਾਂਦਾ, ਇਹ ਵੀ ਕੁਝ ਹੈ, ਹਰ ਕਿਸੇ ਨੂੰ ਉਹ ਵੀ ਨਹੀਂ ਹੁੰਦਾ, ਖੋਤਾ ਹਲਕਾ ਵੀ ਹੋ ਜਾਂਦਾ। ਜੇ ਛਿੱਪੀ ਦੇ ਵਿੱਚ ਪੈ ਜਾਵੇ ਉਹਦੇ 'ਚ ਮੋਤੀ ਪੈਦਾ ਹੋ ਜਾਂਦਾ, ਹਾਥੀ ਦੇ ਉੱਤੇ ਪੈ ਜਾਵੇ ਉਹਦੇ 'ਚ ਵੀ ਮੋਤੀ ਪੈਦਾ ਹੋ ਜਾਂਦਾ, ਮਸਤਕ ਦੇ ਵਿੱਚ ਕਹਿੰਦੇ ਐਸਾ ਕੁਝ ਲਿਖਿਆ ਹੈ। ਰੋ ਵਿਚਾਰ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਬਖਸ਼ਿਸ਼ ਕਰਦੇ ਹਨ, ਜਿਉਂ ਚਾਤ੍ਰਿਕ ਜਲ ਬਿਨ ਬਿਲ ਲਾਵੇ, ਉਹ ਆਮ ਪਾਣੀ ਲਈ ਨਹੀਂ, ਨਛੱਤਰ ਦੀ ਬੂੰਦ ਲਈ ਜਿਹੜਾ ਪਪੀਹਾ ਕਹਿੰਦੇ ਉਹ ਬਰਲਾਉਂਦਾ ਹੈ, ਬਰਲਾਪ ਕਰਦਾ ਸਵੰਤੀ ਬੂੰਦ ਦੀ ਪ੍ਰਾਪਤੀ ਵਾਸਤੇ, ਪਿਰਿਓ ਪਿਰਿਓ ਦਾ ਰਟਨ ਕਰਦਾ ਹੀ ਰਹਿੰਦਾ, ਨਹੀਂ ਤਾਂ ਮੂਹਲੇ ਧਾਰ ਕਈ ਵਾਰੀ ਵਰਖਾ ਹੁੰਦੀ ਹੈ ਅਤੇ ਉਹ ਪਪੀਹਾ ਫਿਰ ਵੀ ਬਰਲਾਪ ਕਰਦਾ ਹੁੰਦਾ, ਉਹ ਫਿਰ ਵੀ ਬੋਲਦਾ, ਤਦ ਹੀ ਬੋਲਦਾ ਉਹ ਵੀ ਮੈਨੂੰ ਸਵੰਤੀ ਬੂੰਦ ਪ੍ਰਾਪਤ ਹੋਵੇ। ਕਦੇ ਫਿਰ ਉਹ ਸਵੰਤੀ ਬੂੰਦ ਉਸਨੂੰ ਪ੍ਰਾਪਤ ਹੁੰਦੀ ਆ, ਜਦੋਂ ਉਹਨੂੰ ਪ੍ਰਾਪਤ ਹੋ ਜਾਂਦੀ ਆ ਅਤੇ ਉਹਦੀ ਜਿਹੜੀ ਪਿਆਸ ਆ ਉਹ ਬੁੱਝ ਜਾਂਦੀ ਆ। ਮੇਰੇ ਸਤਿਗੁਰੂ ਜੀ ਨੇ ਪਪੀਹੇ ਦੀ ਜਿਹੜੀ ਅੰਦਰ ਤੜਫ ਹੈ, ਲੋਚ ਹੈ ਸਵੰਤੀ ਬੂੰਦ ਲਈ, ਜਿਵੇਂ ਉਹਦੇ ਅੰਦਰ ਤੜਫ ਆ ਨਾ, ਇਸੇ ਤਰ੍ਹਾਂ ਨਾਮ ਦੀ ਲੋਚ, ਪ੍ਰਭੂ ਦੇ ਮਿਲਾਪ ਦੀ, ਵਾਹਿਗੁਰੂ ਦੇ ਦਰਸ਼ਨਾਂ ਦੀ,
ਪਪੀਹੇ ਦਾ ਬਹੁਤ ਥਾਈ ਦ੍ਰਿਸ਼ਟਾਂਤ ਦਿੱਤਾ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਵਨ ਬੋਲ ਆਪਾਂ ਪੜ੍ਹਦੇ ਹਾਂ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈਂ ਬਿਲਪ ਕਰੇ ਚਾਤਰਕ ਕੀ ਨਿਆਈ। ਚਾਤਰਕ ਪਪੀਹਾ ਉਹੀ ਸਵੰਤੀ, ਜਿਵੇਂ ਮਹਾਰਾਜ ਕਹਿੰਦੇ ਸਾਡਾ ਚਿੱਤ ਰੂਪ ਪਪੀਹਾ ਵਾਹਿਗੁਰੂ ਤੇਰੇ ਦਰਸ਼ਨਾਂ ਰੂਪ ਸਵੰਤੀ ਬੂੰਦ ਲਈ ਇਉਂ ਲੋਚਦਾ, ਇਉਂ ਤੜਪਦਾ, ਜਿਵੇਂ ਪਪੀਹਾ ਸਵੰਤੀ ਬੂੰਦ ਲਈ ਲੋਚਦਾ ਹੁੰਦਾ ਹੈ। ਹਜ਼ੂਰ ਕਹਿੰਦੇ ਨੇ ਜਿਉਂ ਚਾਤਰਕ ਜਲ ਬਿਨ ਬਿਨ ਲਾਵੈ, ਬਿਨ ਜਲ ਪਿਆਸ ਨਾ ਜਾਈ, ਬਿਨਾਂ ਉਹ ਨਛੱਤਰ ਤੋਂ ਬਰੀ ਸਵੰਤੀ ਬੂੰਦ ਤੋਂ ਬਿਨਾਂ ਉਸ ਪਪੀਹੇ ਦੀ ਪਿਆਸ ਨਹੀਂ ਨਿਵਿਰਤ ਹੁੰਦੀ, ਨਹੀਂ ਬੁੱਝਦੇ।
ਗੁਰਮੁਖ ਜਲ ਪਾਵੈ ਸੁਖ ਸਹਿਜੇ, ਹਰਿਆ ਭਾਈ ਸੁਭਾਈ।
ਗੁਰਮੁਖ ਜਲ ਪਾਵੈ ਸੁਖ ਸਹਿਜੇ, ਜੋ ਗੁਰੂ ਦੇ ਸਨਮੁਖ ਗੁਰੂ ਦੀ ਸ਼ਰਨ 'ਚ ਪਿਆ ਹੋਇਆ, ਗੁਰੂ ਦੀ ਜਦੋਂ ਕਿਰਪਾ ਹੁੰਦੀ ਆ, ਉਹ ਸਹਿਜੇ ਹੀ ਜੋ ਸੁਖਦਾਈ ਨਾਮ ਰੂਪੀ ਜਲ ਹੈ ਉਹਨੂੰ ਪ੍ਰਾਪਤ ਹੋ ਜਾਂਦਾ ਹੈ। ਅਤੇ ਭਾਈ ਪ੍ਰੇਮ ਕਰਕੇ ਸੋਭਾ ਵਾਲਾ ਉਹ ਹੁੰਦਾ, ਉਹ ਹਰਿਆ ਭਰਿਆ ਸੁਭ ਗੁਣਾਂ ਨਾਲ, ਜਿੱਥੇ ਗੁਰੂ ਦੀ ਕਿਰਪਾ ਵਰਸ ਗਈ, ਜਿੱਥੇ ਗੁਰੂ ਕਿਰਪਾ ਕਰ ਦਿੱਤੀ ਗੁਰੂ ਨੇ ਆਪ, ਜਿੱਥੇ ਆਪ ਆ ਵਸਿਆ ਹਿਰਦੇ ਦੇ ਅੰਦਰ, ਫਿਰ ਤਾਂ ਉੱਥੇ ਮਹਾਰਾਜ ਕਹਿੰਦੇ ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਹਰਿਆ ਭਾਏ ਸੁਭਾਈ, ਭਾਏ ਪ੍ਰੇਮ ਕਰਕੇ ਸੁਭਾਵਿਕ ਹੀ ਉਹ ਸੁਭ ਗੁਣਾ ਕਰਕੇ ਹਰਿਆ ਭਰਿਆ ਹੋ ਜਾਂਦਾ, ਜੇ ਸਿਰਦੇ ਦੇ ਅੰਦਰ ਨਾਮ ਰੂਪੀ ਜਲ ਗੁਰਮੁਖ ਦੇ ਆ ਵੱਸਦਾ, ਉਹਨੂੰ ਸਹਿਜੇ ਸੁਖ ਵੀ ਪ੍ਰਾਪਤ ਹੋ ਜਾਂਦਾ ਹੈ।
ਮਨਮੁਖ ਭੂਖੇ ਦਹ ਦਿਸ ਡੋਲੇ, ਦਿਨ ਨਾਵੈ ਦੁੱਖ ਪਾਈ।
ਹਾਂ, ਜਿਨ੍ਹਾਂ ਦੇ ਅੰਦਰ ਮਾਇਆ ਦੀ ਹੀ ਭੁੱਖ ਲੱਗੀ ਹੋਈ ਹੈ, ਨਾਮ ਦੀ ਭੁੱਖ ਨਹੀਂ, ਇੱਥੋਂ ਤੱਕ ਤਾਂ ਸਤਿਗੁਰੂ ਜੀ ਨੇ ਗੁਰਮੁਖਾਂ ਦੀ ਅਵਸਥਾ, ਪ੍ਰਭੂ ਦੇ ਪਿਆਰਿਆਂ ਦੇ ਅੰਦਰ ਜਿਨ੍ਹਾਂ ਦੇ ਅੰਦਰ ਨਾਮ ਦੀ ਹੀ ਲੋਚ ਹੈ, ਤੜਫ ਹੈ, ਨਾਮ ਤੋਂ ਬਿਨਾਂ ਜੀ ਨਹੀਂ ਸਕਦੇ, ਉਹ ਦਰਸਾਇਆ। ਹੁਣ ਇਸ ਪਦੇ ਦੇ ਅੰਦਰ ਮਨਮੁੱਖਾਂ ਦਾ ਜ਼ਿਕਰ ਗੁਰੂ ਜੀ ਕਰਦੇ ਨੇ। ਮਹਾਰਾਜ ਕਹਿੰਦੇ ਮਨਮੁੱਖ ਭੁੱਖੇ ਦਹਿ ਦਿਸ ਡੁੱਲ ਹੈ, ਬਿਨ ਨਾਵੈ ਦੁੱਖ ਪਾਈ। ਮਹਾਰਾਜ ਕਹਿੰਦੇ ਮਨਮੁੱਖ ਮਾਇਆ ਦੇ ਭੁੱਖੇ ਦਸਾਂ ਦਿਸ਼ਾ ਵਿੱਚ ਡੋਲਦੇ ਭਟਕਦੇ ਫਿਰਦੇ ਨੇ ਮਾਇਆ ਦੀ ਪ੍ਰਾਪਤੀ ਲਈ। ਮਹਾਰਾਜ ਕਹਿੰਦੇ ਉਹਨਾਂ ਨੂੰ ਸੁੱਖ ਨਹੀਂ ਪ੍ਰਾਪਤ ਹੁੰਦਾ, ਬਿਨ ਨਾਵੈ ਦੁੱਖ ਪਾਈ, ਉਹ ਨਾਮ ਤੋਂ ਬਿਨਾਂ ਦੁੱਖ ਹੀ ਪਾਉਂਦੇ ਨੇ। ਉਹਨਾਂ ਨੂੰ ਭੁੱਖਿਆਂ ਨੂੰ ਫਿਰ ਦੁੱਖ ਹੀ ਮਿਲਣਾ ਹੈ ਨਾ, ਕਿਉਂਕਿ ਉਹਨਾਂ ਨੇ ਇੱਥੇ ਵੀ ਕੁਝ ਕੀਤਾ ਨਹੀਂ, ਫਿਰ ਮਨਮੁੱਖਾਂ ਨੂੰ ਅੱਗੇ ਵੀ ਦੁੱਖ। ਗੁਰੂ ਰਾਮਦਾਸ ਜੀ ਕਹਿੰਦੇ ਹੁਣ ਵੱਤਾ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ, ਮਨਮੁੱਖਾਂ ਨੂੰ ਫਿਰ ਜਨਮ ਹੈ ਨਾਨਕ ਹਰ ਭਾਏ। ਵਾਹਿਗੁਰੂ ਨੂੰ ਫਿਰ ਇਹੀ ਪਾਉਂਦਾ ਨਾ, ਮਨਮੁੱਖਾਂ ਨੂੰ ਫਿਰ ਦੁੱਖ ਹੀ ਮਿਲਣਾ ਨਾ, ਜੂਨਾ ਜੀ ਭਟਕਣਾ ਉਹਨਾਂ ਨੇ। ਮਹਾਰਾਜ ਕਹਿੰਦੇ ਮਨਮੁੱਖ ਭੁੱਖੇ ਦਹਿ ਦਿਸ ਡੁੱਲ ਹੈ, ਉਹ ਡੋਲਦੇ ਫਿਰਦੇ ਨੇ ਦੁਆਰ ਦੁਆਰ ਦੇ ਉੱਤੇ, ਜਿਵੇਂ ਲੋਭੀ ਕੁੱਤਾ ਹਲਕਿਆ ਹੋਇਆ ਫਿਰਦਾ ਹੁੰਦਾ ਨਾ, ਅਤੇ ਸੁਹਾਣੇ ਸੁਹਾਣ ਜਿਉਂ ਡੋਲਤ ਵਾਲੀ ਉਹਨਾਂ ਦੀ ਦਸ਼ਾ ਬਣੀ ਹੋਈ ਹੈ। ਬਿਨ ਨਾਵੈ ਦੁੱਖ ਪਾਈ, ਉਹ ਦੁੱਖ ਪਾਉਂਦੇ ਹਨ।
ਜਨਮ ਮਰੈ ਫਿਰ ਜੋਨੀ ਆਵੈ, ਦਰਗੇ ਮਿਲੈ ਸਜਾਈ।
ਜਨਮ ਮਰੈ ਉਹ ਜਨਮਦੇ ਨੇ, ਫਿਰ ਮਰਦੇ ਨੇ, ਫਿਰ ਜੋਨੀ ਆਵੈ, ਫਿਰ ਜੂਨਾਂ ਵਿੱਚ ਆਉਂਦੇ ਨੇ ਵਾਰ ਵਾਰ, ਉਹ ਵਾਰ ਵਾਰ ਜੂਨਾਂ ਦੇ ਅੰਦਰ ਭਟਕਦੇ ਰਹਿੰਦੇ ਨੇ। ਦਰਗਹਿ ਮਿਲੈ ਸਜਾਈ, ਉਹਨਾਂ ਨੂੰ ਸੱਚੇ ਦੀ ਦਰਗਾਹ ਵਿੱਚ ਵੀ ਮਾੜੇ ਕਰਮਾਂ ਕਰਕੇ, ਨਾਮ ਨਾ ਜਪਣ ਕਰਕੇ ਬਹੁਤ ਤਰ੍ਹਾਂ ਦੀ ਸਜ਼ਾ ਮਿਲਦੀ ਹੈ।
ਕਿਰਪਾ ਕਰਹੇ ਤਾਂ ਹਰ ਗੁਣ ਗਾਵੈ, ਹਰ ਰਸ ਅੰਤਰ ਪਾਈ।
ਕਿਰਪਾ ਕਰਹੇ ਤਾਂ ਹਰ ਗੁਣ ਗਾਵੈ, ਮਹਾਰਾਜ ਕਹਿੰਦੇ ਵਾਹਿਗੁਰੂ ਕਿਰਪਾ ਕਰ ਦੇਵੇ ਤਾਂ ਫਿਰ ਗੁਰੂ ਦੇ ਪਿਆਰੇ ਹਰੀ ਦੇ ਗੁਣ ਨੂੰ ਗਾਉਂਦੇ ਨੇ। ਕਿਰਪਾ ਕਰਹਿ ਤਾਂ ਹਰ ਗੁਣ ਗਾਵੇ, ਵਾਹਿਗੁਰੂ ਤੂੰ ਕਿਰਪਾ ਕਰ ਦੇਵੇਂ, ਰਹਿਮਤ ਕਰ ਦੇਵੇਂ, ਤਾਂ ਹੀ ਤੇਰੇ ਗੁਣਾਂ ਦਾ ਗਾਵਣਾ ਹੁੰਦਾ ਹੈ। ਹਰ ਰਸ ਅੰਤਰ ਪਾਈ, ਵਾਹਿਗੁਰੂ ਨੇ ਜਦੋਂ ਕਿਰਪਾ ਕਰ ਦਿੱਤੀ ਫਿਰ ਹਰੀ ਨਾਮ ਰਸ ਅੰਦਰ ਪ੍ਰਾਪਤ ਹੋ ਜਾਂਦਾ ਹੈ, ਨਾਮ ਜਪਣ ਵਿੱਚ ਰਸ ਆ ਜਾਂਦਾ ਹੈ।
ਨਾਨਕ ਦੀਨ ਦਿਆਲ ਭਾਏ ਹੈ, ਕ੍ਰਿਸ਼ਨਾ ਸ਼ਬਦ ਬੁਝਾਈ।
ਸ਼ਬਦ ਦੀ ਸੰਪੂਰਨਤਾ ਕਰਦਿਆਂ ਧੰਨ ਗੁਰੂ ਰਾਮਦਾਸ ਜੀ ਕਿਰਪਾ ਕਰਦੇ ਹਨ, ਨਾਨਕ ਦੀਨ ਦਿਆਲ ਭਏ ਹੈ। ਨਾਨਕ ਗੁਰੂ ਜੀ ਉਚਾਰਨ ਕਰਦੇ ਨੇ ਦੀਨ ਗਰੀਬਾਂ ਦੇ ਉੱਤੇ, ਜਿਨ੍ਹਾਂ ਦੇ ਉੱਤੇ ਦਿਆਲ ਭਏ ਹੈ, ਵਾਹਿਗੁਰੂ ਜੀ ਦਿਆਲੂ ਹੋਏ ਹਨ, ਜਿਨ੍ਹਾਂ 'ਤੇ ਵਾਹਿਗੁਰੂ ਤਰੁੱਠਿਆ, ਵਾਹਿਗੁਰੂ ਨੇ ਕਿਰਪਾ ਕੀਤੀ ਹੈ। ਤ੍ਰਿਸ਼ਨਾ ਸ਼ਬਦ ਵਜਾਈ, ਗੁਰੂ ਦੇ ਸ਼ਬਦ ਰਾਹੀਂ, ਉਪਦੇਸ਼ ਰਾਹੀਂ ਉਹਨਾਂ ਦੀ ਜਿਹੜੀ ਮਾਇਆ ਦੀ ਤ੍ਰਿਸ਼ਨਾ ਅੰਦਰ ਲੱਗੀ ਹੈ ਪਦਾਰਥਾਂ ਦੀ, ਗੁਰੂ ਉਹਨਾਂ ਦੀ ਬੁਝਾ ਦਿੰਦਾ ਹੈ, ਗੁਰੂ ਉਹਨਾਂ ਦੀ ਨਿਵਿਰਤ ਕਰ ਦਿੰਦਾ ਹੈ। ਕਿਉਂਕਿ ਤ੍ਰਿਸ਼ਨਾ ਬੁਝੈ ਹਰ ਕਾ ਨਾਮ, ਨਹੀਂ ਤ੍ਰਿਸ਼ਨਾ ਬੁਝਦੀ ਨਹੀਂ ਕਿਸੇ ਤਰ੍ਹਾਂ। ਤ੍ਰਿਸ਼ਨਾ ਦੀ ਅੱਗ ਨਾਲ ਤੁਲਤਾ ਦਿੱਤੀ ਹੈ, ਜਿਵੇਂ ਅੱਗ ਵਿੱਚ ਜਿੰਨੀਆਂ ਲੱਕੜਾਂ ਪਾਵਾਂਗੇ ਤਾਂ ਅੱਗ ਰੱਜਦੀ ਨਹੀਂ ਕਦੇ ਵੀ, ਅੱਗ ਓਨੀ ਵੱਧ ਬਚੇਗੀ ਜਿੰਨੀਆਂ ਵੱਧ ਲੱਕੜਾਂ ਅੱਗ ਦੇ ਵਿੱਚ ਪਾਵਾਂਗੇ। ਇਹ ਨਹੀਂ ਵੀ ਅੱਗ ਇਹ ਨਹੀਂ ਕਹੇਗੀ ਵੀ ਮੈਂ ਤਾਂ ਰੱਜ ਗਈ ਹੁਣ ਹੋਰ ਨਾ ਪਾਓ ਲੱਕੜਾਂ, ਕਦਾ ਚਿੱਤ ਨਹੀਂ। ਜਿੰਨੀਆਂ ਵੱਧ ਲੱਕੜਾਂ ਓਨਾ ਵੱਧ ਭਾਂਬੜ ਮੱਚੇਗਾ, ਓਨੀਆਂ ਵੱਧ ਅੱਗ ਬਲੇਗੀ। ਇਸੇ ਤਰ੍ਹਾਂ ਤ੍ਰਿਸ਼ਨਾਲੂ ਨੂੰ ਜਿੰਨਾ ਕੁਝ ਵੱਧ ਮਿਲੇਗਾ ਓਨੀ ਵੱਧ ਤ੍ਰਿਸ਼ਨਾ ਵੱਧਦੀ ਜਾਊ। ਮੇਰੇ ਸਤਿਗੁਰੂ ਜੀ ਨੇ ਤਦ ਹੀ ਬਾਣੀ 'ਚ ਕਿਹਾ, ਸਹਿਸ ਕਟੇ ਲੱਖ ਕੋ ਉੱਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਹਜ਼ੂਰ ਨੇ ਤਦ ਹੀ ਕਿਹਾ, ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀ ਹੈ। ਮਹਾਰਾਜ ਕਹਿੰਦੇ ਵਿਰਲੇ ਦੀ ਕਿਸੇ ਦੀ ਤ੍ਰਿਸ਼ਨਾ ਨਿਵਿਰਤ ਹੁੰਦੀ ਹੈ। ਕੋਟ ਜੋਰੇ ਲੱਖ ਕਰੋਰੇ ਮਾਣਨਾ ਹੋਰੇ, ਪਰੈ ਪਰੈ ਹੀ ਕੋ ਲੁੱਝੀ ਹੈ। ਅੱਗੇ ਤੋਂ ਅੱਗੇ ਹੋਰ ਤੋਂ ਹੋਰ ਚਾਹੁੰਦਾ ਮਹਾਰਾਜ ਕਹਿੰਦੇ ਜਿਹੜਾ ਤ੍ਰਿਸ਼ਨਾਲੂ ਮੁਰਖ ਹੈ। ਇਸ ਲਈ ਤ੍ਰਿਸ਼ਨਾ ਵਾਹਿਗੁਰੂ ਦੇ ਨਾਮ ਨਾਲ ਹੀ ਨਿਵਿਰਤ ਹੁੰਦੀ ਆ, ਤਾਂ ਹੀ ਬੁੱਝਦੀ ਆ। ਸਤਿਗੁਰੂ ਜੀ ਇੱਥੇ ਕਹਿੰਦੇ ਨੇ, ਜੀ ਤੇ ਵਾਹਿਗੁਰੂ ਕਿਰਪਾ ਕਰ ਦਿੰਦਾ ਨਾ ਫਿਰ ਰਹਿਮਤ ਕਰ ਦਿੰਦਾ, ਨਾਨਕ ਦੀਨ ਦਇਆਲ ਭਏ ਹੈ ਤ੍ਰਿਸ਼ਨਾ ਸ਼ਬਦ ਬੁਝਾਈ। ਗੁਰੂ ਕਿਰਪਾ ਕਰਕੇ ਸ਼ਬਦ ਦੀ ਦਾਤ ਬਖਸ਼ਿਸ਼ ਕਰਕੇ, ਨਾਮ ਦੀ ਦਾਤ ਦੇ ਕੇ, ਉਪਦੇਸ਼ ਦੇ ਕੇ, ਉਹਦੇ ਅੰਦਰੋਂ ਮਨੁੱਖ ਦੇ ਤ੍ਰਿਸ਼ਨਾਲੂ ਦੇ ਅੰਦਰੋਂ ਤ੍ਰਿਸ਼ਨਾ ਗੁਰੂ ਬੁਝਾ ਦਿੰਦਾ, ਨਿਵਿਰਤ ਕਰ ਦਿੰਦਾ। ਇਹ ਅੱਜ ਦੇ ਪਾਵਨ ਪਵਿੱਤਰ ਗੁਰੂ ਰਾਮਦਾਸ ਜੀ ਦੇ ਬਖਸ਼ਿਸ਼ ਕੀਤੇ ਮੁੱਖ ਵਾਕ ਦੀ ਵਿਚਾਰ ਜੋ ਆਪ ਸੰਗਤ ਨੇ ਸਰਵਣ ਕੀਤੀ ਆ, ਹਿਰਦੇ 'ਚ ਥਾਂ ਦੇਈਏ। ਸਤਿਗੁਰੂ ਰਹਿਮਤ ਕਰਨਗੇ ਭੁੱਲਾਂ ਚੁੱਕਾਂ ਦੀ ਖਿਮਾ, ਗੁਰੂ ਕੇ ਉਪਦੇਸ਼ ਨੂੰ ਹਿਰਦੇ 'ਚ ਥਾਂ ਦੇਣਾ। ਆਓ ਅਖੀਰਲੀਆਂ ਪੰਕਤੀਆਂ ਇੱਕ ਵਾਰ ਸਾਰੀ ਸੰਗਤ ਰਲ ਮਿਲ ਕੇ ਪੜ੍ਹ ਸੁਣ ਲਈਏ, ਫਿਰ ਫਤਿਹ ਪ੍ਰਵਾਨ ਕਰਨੀ ਜੀ।
ਕਿਰਪਾ ਕਰਹਿ ਤਾਂ ਹਰ ਗੁਣ ਗਾਵੈ, ਹਰ ਰਸ ਅੰਤਰ ਪਾਏ, ਨਾਨਕ ਦੀਨ ਦਇਆਲ ਭਏ ਹੈ ਕ੍ਰਿਸ਼ਨਾ ਸ਼ਬਦ ਬੁਝਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।